प्रसाद जप आद सच जुगाद सच है भी सच नानक उसी भी सच एक शरण मिले दान संतरेन जेह लग पवजल तरना बिनत करो अरदास सुनहु ठाकुर भावे जेहो दर्स मन चाओ भगत एह मन ठहरावे बलियो चराग अंधियार में सब कल उदरी एक नाम धर्म प्रगट हर सगल पवन में जन नानक गुर पार ब्रह्म तू मेरो पर्वत स्वामी उठ गई मैं तेरी ना तुम डुल हो ना हम गिरते अकलिने हर मेरी मुख उचरह शास्त्र खट पिंग किरण चढ़ जाए अंध लख बदरो सुने जो काल कृपा कराए जो बुलावे है त्यों बोले है स्वामी कुदरत कवन हमारी साध संग नानक जस गायो जो प्रभ की अत प्यारी कहां तुच्छ प्रभ बुद्ध हमारी वर्ण सके महिमा जो तिहारी हन हमना सख्त कर सिफत तुम्हारी आप ले हो तुम कथा सुधारी सो कहो टल गुर सिविए अहनस सहज सुभाए दर्शन परसे गुरु के जन्म मरण दुख जाए सज्जन सच्चा पातशाह सिरसांद साह जिस पास बैठे सोही है सबना दायसा जिस पास बैठे सोही है सबना दायसा सतनाम श्री वाहे गुरु साहिब जी श्लोक कबीरा मरता मरता जगमवा मर पे न जाने कोए, ऐसी मरनी जो मरे बहुर ना मरना होए। कबीरा मरता मरता जग मां, मर पे ना जाने कोए, ऐसी मरनी जो मरे बहुर ना मरना होए। महला तीजा, क्या जाना किब मरहेंगे, कैसा मरना होए। जेकर साहिब मनहो ना विसरे ता सहला मरना होए। मरने ते जगत डरे, जीव्या लोड़े सब कोए। गुर प्रसादी जीवत मरे, हुक्मे बुझे सोए। नानक ऐसी मरनी जो मरे ता सद जीवन होए। पौड़ी जा आप कृपाल होवे हर स्वामी, ता अपना नाव हर आप जपावे। आपे सतगुर मेल सुख देवे, अपना सेवक आप हर पावे। अपने आ सेवका की आप पैज रखे, अपने आ भगता की पैरी पावे। धर्म राय है हर का किया, हर जन सेवक नेड़ न आवे। जो हर का प्यारा सो सबना का प्यारा, और किथी चक चक आवे जावे। धर्म राय है हर का किया, हर जन सेवक नेड़ न आवे। जो हर का प्यारा सो सबना का प्यारा, और किती चक चक आवे जावे। सलोक कबीरा मरता मरता जग मुआ, मर पे न जाने कोए। वाहिगुरु जी का खालसा, वाहिगुरु जी की फतेह। पतत पावन दीनाबंधु भक्त वशल, चवर शतर तख दे मालक, गुरतक दि सवाए मान, जहरा जोर हाजरा जोर सर्ब कला पारहूर। तुरकी वाणी आई तिन सगली चिंत मिटाई, बाणी गुरु गुरु है बाणी, बिच बाणी अमृत सारे। गुरवाणी कहे सेवक जन माने, प्रतख गुरु नस्तारे। साहिब श्री गुरु ग्रंथ साहिब महाराज जी दी पावन पवित्र प्यारी निघी गोद अंदर अमृत वेले दे दवान सज रहे हन। अमृत वेले सतगुरु महाराज जी ने पार कृपा कीती है, प्रकाशमान हो करके दर्शन दारे बख्शे हन। नितनेम सिमरन श्री आसा जी दी वार दे कीर्तन सरवण करन दा सुभाग प्राप्त होया है। उपरंत जो समा सतगुरु जी कृपा कर रहे हन, अपने मुबारक चरणा दे विच सानू बैठण दा सुभाग बख्श रहे हन। चलदी होई लड़ी वार गुरबाणी दी कथा शब्द विचार दा समा है। सतगुरु जी रहमत करन बख्शिश करन आए प्रभ शरणागति, कृपा निध दयाल ਏਕ ਅੱਖਰ ਹਰ ਮਨ ਰਸਤ ਨਾਨਕ ਹੋ ਤਨੇ ਹਾਲ। ਸੁਣਦਿਆਂ ਸੁਣਦਿਆਂ, ਪੜ੍ਹਦਿਆਂ ਪੜ੍ਹਦਿਆਂ, ਕਿਸੇ ਦੂਰ ਜਾਣਾ ਹੋਵੇ, ਤੁਰਦਿਆਂ ਤੁਰਦਿਆਂ ਮੰਜ਼ਿਲ ਮਿਲ ਜਾਂਦੀ ਹੈ। ਇਸੇ ਤਰ੍ਹਾਂ ਹੀ ਇਹ ਪਰਮਾਰਥ ਦਾ ਰਸਤਾ ਹੈ। ਇਹ ਜੋ ਕਰਨੀ ਹੈ, ਸਤਿਗੁਰੂ ਮਹਾਰਾਜ ਜੀ ਕਹਿੰਦੇ ਨਿਤ ਹੀ ਕਰਨੀ ਹੈ। ਨਿਤ ਉਠ ਗਾਓ ਪ੍ਰਭ ਕੀ ਬਾਣੀ, ਚੜ੍ਹੇ ਦਿਵਸ ਗੁਰਬਾਣੀ ਗਾਵੇ। ਇਹ ਵੀ ਭਾਵ ਹੈ ਵੀ ਹਰੇ ਹਰ ਰੋਜ਼ ਗੁਰਸਿੱਖ ਨੇ ਗੁਰਬਾਣੀ ਪੜ੍ਹਨੀ ਹੈ, ਸੁਣਨੀ ਹੈ ਅਤੇ ਵਿਚਾਰਨੀ ਹੈ। ਸਤਿਗੁਰੂ ਮਹਾਰਾਜ ਜੀ ਦੇ ਪਾਵਨ ਬੋਲ ਹਨ, ਜੋ ਮੁਝ ਬਚਨ ਸੁਣਨ ਕੀ ਚਾਏ, ਗ੍ਰੰਥ ਵਿਚਾਰ ਸੁਣੈ ਚਿਤ ਲਾਏ। ਜਿਸਨੇ ਸਤਿਗੁਰੂ ਦੇ ਨਾਲ ਗੱਲਾਂ ਕਰਨੀਆਂ ਹਨ, ਜਿਸਨੇ ਸਤਿਗੁਰੂ ਦੇ ਦਰਸ਼ਨ ਕਰਨੇ ਹਨ, ਉਹਦੇ ਵਾਸਤੇ ਗੁਰੂ ਕਾ ਉਪਦੇਸ਼ ਤੁਰਕੀ ਬਾਣੀ ਹੈ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਹਨ, ਪ੍ਰਤੱਖ ਰੂਪ ਵਿੱਚ ਵਿਦਮਾਨ ਹੋ ਕਰਕੇ ਸਾਨੂੰ ਉਪਦੇਸ਼ ਦੇ ਰਹੇ ਹਨ। ਸੋ ਸਿੱਖ ਦੇ ਕੋਲੇ ਭਾਵਨਾ ਦੀ, ਸ਼ਰਧਾ ਦੀ ਅੱਖ ਹੋਣੀ ਚਾਹੀਦੀ ਹੈ। ਇਹਨਾਂ ਨੇਤਰਾਂ ਦੁਆਰਾ ਹੀ ਅਸੀਂ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਾਂਗੇ। ਸੋ ਅੱਜ ਦਾ ਜੋ ਪਾਵਨ ਸ਼ਬਦ ਹੈ, ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਸਿੱਖਾਂ ਨੇ ਬੇਨਤੀ ਕਰੀ। ਸਤਿਗੁਰੂ ਮਹਾਰਾਜ ਜੋ ਭਗਤ ਕਬੀਰ ਜੀ ਦੀ ਬਾਣੀ ਹੈ, ਜੋ ਭਗਤ ਕਬੀਰ ਜੀ ਕਹਿੰਦੇ ਹਨ ਵੀ ਸੰਸਾਰ ਜਨਮ ਲੈਂਦਾ ਹੈ ਅਤੇ ਜਨਮ ਤੋਂ ਉਪਰੰਤ ਜਦੋਂ ਸਰੀਰ ਦੀ ਜਿਹੜੀ ਅਵਧ ਹੈ, ਜਦੋਂ ਸਮਾਂ ਪੂਰਾ ਹੋ ਜਾਂਦਾ ਹੈ, ਫਿਰ ਉਹਨੂੰ ਕਹਿੰਦੇ ਹਾਂ ਵੀ ਇਹ ਬੰਦਾ ਮਰ ਗਿਆ। ਵੀ ਉਹ ਭਗਤ ਕਬੀਰ ਜੀ ਕਹਿੰਦੇ ਆ ਵੀ ਕਬੀਰ ਮਰਤਾ ਮਰਤਾ ਜਗਮਵਾ, ਮਰ ਵੀ ਨਾ ਜਾਣੇ ਕੋਈ ਐਸੀ ਮਰਨੀ ਜੋ ਮਰੇ ਬਹੁ ਨਾ ਮਰਨਾ ਹੋਏ। ਅਤੇ ਮਹਾਰਾਜ ਐਸੀ ਕਿਹੜੀ ਮਰਨੀ ਹੈ ਜਿਹਨੂੰ ਉਹ ਮਰਨੀ ਪ੍ਰਾਪਤ ਹੋ ਜਾਏ ਮੁੜ ਕੇ ਨਹੀਂ ਮਰਦਾ? ਇਹ ਗੁਰਸਿੱਖਾਂ ਨੇ ਮਹਾਰਾਜ ਨੂੰ ਪੁੱਛਿਆ। ਤਾਂ ਸਤਿਗੁਰੂ ਮਹਾਰਾਜ ਜੀ ਫਿਰ ਪਹਿਲਾਂ ਭਗਤ ਕਬੀਰ ਜੀ ਦਾ ਸਲੋਕ ਉਚਾਰਨ ਕਰਕੇ ਫਿਰ ਪਾਵਨ ਜੋ ਉਪਦੇਸ਼ ਦੱਸਣਗੇ, ਜੋ ਗੁਰਬਾਣੀ ਦੇ ਗੋਹਜ ਭੇਦ ਹਨ, ਉਹ ਸਾਰੇ ਸਾਨੂੰ ਸਤਿਗੁਰੂ ਮਹਾਰਾਜ ਜੀ ਗੁਰਬਾਣੀ ਵਿੱਚੋਂ ਹੀ ਦੱਸ ਰਹੇ ਹਨ। ਕਿਉਂਕਿ ਗੁਰਬਾਣੀ ਨੂੰ ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਵੀ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਰਾਮ। ਜਿਹੜੀ ਗੁਰਬਾਣੀ ਹੈ ਸਤਸੰਗ ਜੀ, ਸਾਗਰ ਦਾ ਤਾਂ ਅਸੀਂ ਅੰਤ ਪਾ ਸਕਦੇ ਹਾਂ, ਸਮੁੰਦਰ ਦਾ ਅਸੀਂ ਥਾਂ ਲੈ ਸਕਦੇ ਹਾਂ, ਪਰ ਗੁਰਬਾਣੀ ਸਤਸੰਗ ਜੀ ਆਪਾਂ ਇਹਦਾ ਗੁਰਬਾਣੀ ਦੇ ਵਿੱਚ ਆਪਾਂ ਚੁਭੀਆਂ ਲਾ ਸਕਦੇ ਹਾਂ। ਜਿਵੇਂ ਮੱਛੀ ਹੈ ਨਾ, ਮੱਛੀ ਸਮੁੰਦਰ ਵਿੱਚ ਰਹਿੰਦੀ ਹੈ, ਆਨੰਦ ਅਨੁਭਵ ਕਰਦੀ ਹੈ, ਪਰ ਉਹ ਸਮੁੰਦਰ ਦਾ ਥਾਂ ਨਹੀਂ ਪਾ ਸਕਦੀ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਇਸ ਕਰਕੇ ਗੁਰਬਾਣੀ ਵਿੱਚ ਮਹਾਰਾਜ ਕਹਿੰਦੇ ਬਹੁ ਸਾਗਰ ਭਰਿਆ ਰਾਮ, ਰਤਨਾ ਰਤਨ ਪਦਾਰਥ। ਸੋ ਐਸੇ ਜੋ ਇਹਦੇ ਗਹਿਰੇ ਸਿਧਾਂਤ ਹਨ, ਜਦੋਂ ਅਸੀਂ ਸਤਿਗੁਰੂ ਮਹਾਰਾਜ ਜੀ ਦੇ ਸਨਮੁਖ ਹੋ ਕਰਕੇ ਗੁਰਬਾਣੀ ਪੜ੍ਹਾਂਗੇ, ਵਿਚਾਰਾਂਗੇ, ਤੇ ਸਾਨੂੰ ਫਿਰ ਸੋਝੀ ਆਏਗੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਪਹਿਲਾਂ ਜੋ ਭਗਤ ਕਬੀਰ ਜੀ ਦਾ ਸਲੋਕ ਉਚਾਰਨ ਕੀਤਾ ਹੋਇਆ ਹੈ, ਉਚਾਰਨ ਕਰਕੇ ਉਪਦੇਸ਼ ਕਰਦੇ ਹਨ। ਸਲੋਕ ਕਬੀਰਾ ਮਰਤਾ ਮਰਤਾ ਜਗਮੋਆ, ਮਰ ਭੇ ਨਾ ਜਾਣੈ ਕੋਏ। ਤੇ ਸਤਸੰਗ ਜੀ, ਸਰੀਰ ਨੇ ਜਨਮ ਲਿਆ ਹੈ, ਜਿਸਨੇ ਜਨਮ ਲਿਆ ਹੈ ਸਤਸੰਗ ਜੀ, ਤੇ ਉਹਨੇ ਜਾਣਾ ਵੀ ਹੈ, ਇਹ ਸਾਨੂੰ ਗੁਰਬਾਣੀ ਦੱਸ ਰਹੀ ਹੈ। ਹਾਲਾਂਕਿ ਮਹਾਰਾਜ ਤਾਂ ਸਾਨੂੰ ਪਹਿਲਾ ਉਪਦੇਸ਼ ਹੀ ਇਹ ਕਰਦੇ ਹੈ ਵੀ ਜਦੋਂ ਸੰਸਾਰ ਵਿੱਚ ਜੀਵ ਆਉਂਦਾ, ਆਉਣ ਤੋਂ ਪਹਿਲਾਂ ਜਿਹੜੇ ਪਹਿਲੇ ਨਾ ਅੱਖਰ ਲਿਖੇ ਜਾਂਦੇ ਹਨ, ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀਆੜੇ ਪਾਸ, ਜਿਹੜੇ ਪਹਿਲੇ ਅੱਖਰ ਲਿਖੇ ਜਾਂਦੇ ਹੈ, ਮਹਾਰਾਜ ਕਹਿੰਦੇ ਮਰਨ ਲਿਖਾਏ ਮੰਡਲ ਮਹਿ ਆਏ। ਕਹਿੰਦੇ ਪਹਿਲਾਂ ਇਹ ਲਿਖਿਆ ਜਾਂਦਾ ਹੈ ਵੀ ਇਹ ਜੀਵ ਨੇ ਕਿੰਨਾ ਚਿਰ ਸੰਸਾਰ ਵਿੱਚ ਰਹਿਣਾ, ਮਰਨ ਲਿਖਾਏ ਮੰਡਲ ਮਹਿ ਆਏ। ਬਾਬਾ ਫਰੀਦ ਜੀ ਵੀ ਕਹਿੰਦੇ ਹਨ, ਜਿੱਤ ਦਿਹਾੜੇ ਧਨ ਵਰੀ ਸਾਹੇ ਲੈ ਲਿਖਾਏ, ਵੀ ਜਿੱਤ ਦਿਹਾੜੇ ਜਿਸ ਦਿਨ ਧਨ, ਕਹਿੰਦੇ ਨੇ ਜੀਵ ਰੂਪ ਇਸਤਰੀ ਨੂੰ ਵਰੀ ਨੂੰ ਮੈਂ ਵਿਆਹ ਕੇ ਲੈ ਜਾਣ ਦਾ, ਸਾਹੇ ਲੈ ਲਿਖਾਏ ਵੀ ਸਾਹੇ ਉਹਦਾ ਵਿਆਹ ਦਾ ਦਿਨ। ਕਹਿੰਦੇ ਇਹ ਪਹਿਲਾਂ ਦਿਨ ਪੱਕਾ ਕੀਤਾ ਜਾਂਦਾ ਹੈ ਵੀ ਇਹ ਜੀਵ ਨੇ ਕਿੰਨਾ ਚਿਰ ਸੰਸਾਰ ਵਿੱਚ ਰਹਿਣਾ, ਇਸ ਕਰਕੇ ਜਿੰਦ ਬਹੁਟੀ ਮਰਨ ਵਰ ਲੈ ਜਾਸੀ ਪਰਨਾਏ। ਇਸ ਕਰਕੇ ਇਹ ਜਿਹੜਾ ਸਰੀਰ ਹੈ ਸਤ ਸਿੰਘ ਜੀ, ਇਹੀ ਅਗਿਆਨ ਹੈ ਕਿ ਬੰਦਾ ਜੋ ਜੀਵ ਹੈ ਇਹਨੂੰ ਸਦੀਵੀ ਮੰਨ ਲੈਂਦਾ। ਇਹ ਬਹੁਤ ਵੱਡੀ ਭੁੱਲ ਹੋ ਰਹੀ ਹੈ, ਇਸ ਭੁੱਲ ਕਰਕੇ ਅਸੀਂ ਪਰਮਾਤਮਾ ਤੋਂ ਦੂਰ ਹੋ ਜਾਂਦੇ ਹਾਂ, ਬੇਮੁੱਖ ਹੋ ਜਾਂਦੇ ਹਾਂ ਅਤੇ ਜੀਵ ਪਾਪ ਕਰਮ ਕਰਦਾ। ਸਤਿਗੁਰੂ ਮਹਾਰਾਜ ਜੀ ਸਾਨੂੰ ਚੇਤਾ ਕਰਵਾਉਂਦੇ ਹੈ ਵੀ ਜਿਹੜਾ ਸਰੀਰ ਹੈ ਨਾ, ਇਹ ਸਦੀਵੀ ਨਹੀਂ ਹੈ। ਅਤੇ ਮਹਾਰਾਜ ਕਹਿੰਦੇ ਕਬੀਰ ਪ੍ਰਭਾਤੇ ਤਾਰੇ ਖਿੱਸ ਹੈ, ਪ੍ਰਭਾਤੇ ਹੁੰਦਾ ਨਾ ਦਿਨ ਚੜ੍ਹਦਾ, ਹੁਣ ਰਾਤ ਨੂੰ ਅਸਮਾਨ ਵਿੱਚ ਤਾਰੇ ਨਜ਼ਰ ਆਉਂਦੇ ਹੈ। ਕਹਿੰਦੇ ਪ੍ਰਭਾਤੇ ਤਾਰੇ ਖਿੱਸ ਹੈ, ਕਿਉਂ ਇਹ ਖਿੱਸਾ ਸਰੀਰ। ਕਹਿੰਦੇ ਜਿਵੇਂ ਇਹ ਤਾਰੇ ਜਦੋਂ ਸੂਰਜ ਚੜ੍ਹਦਾ ਨਾ ਤਾਰੇ ਅਲੋਪ ਹੋ ਜਾਂਦੇ ਹੈ, ਕਹਿੰਦੇ ਇਸੇ ਤਰ੍ਹਾਂ ਜਦੋਂ ਕਾਲ ਰੂਪੀ ਜਦੋਂ ਸੂਰਜ ਚੜ੍ਹੇਗਾ ਇਹ ਸਰੀਰ ਨੇ ਵੀ ਅਲੋਪ ਹੋ ਜਾਣਾ। ਪਰ ਕਹਿੰਦੇ ਇਹ ਦੋਏ ਅੱਖਰ ਨਾ ਕਿਸੈ ਸੋ ਗਹਿ ਰਹੇ ਹੋ ਕਬੀਰ। ਕਹਿੰਦੇ ਸਰੀਰ ਤਾਂ ਤਾਰਿਆਂ ਦੀ ਨਾ ਹੀ ਛੁਪਣ ਵਾਲੇ ਨੇ, ਪਰ ਕਹਿੰਦੇ ਜੋ ਦੋ ਅੱਖਰ ਨੇ ਰਾਮ ਨਾਮ ਰਾਰਾ ਤੇ ਮੰਮਾ ਰਾਮ, ਰਮਿਆ ਪਰਮੇਸ਼ਰ ਉਹਦਾ ਨਾਮ ਹੈ ਵਾਹਿਗੁਰੂ ਦਾ, ਉਹਦਾ ਗੁਣਵਾਚਕ ਨਾਮ ਹੈ। ਕਹਿੰਦੇ ਜਿਹਨੇ ਇਹ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੋ ਜੁੜ ਗਿਆ, ਕਹਿੰਦੇ ਇਹ ਜਾਣ ਵਾਲੀ ਹਸਤੀ ਨਹੀਂ ਹੈ, ਬਾਕੀ ਸਰੀਰ ਤਾਂ ਸਾਰੇ ਨਾਸਵਾਨ ਹਨ। ਸੋ ਭਗਤ ਕਬੀਰ ਜੀ ਕਹਿੰਦੇ ਕਬੀਰਾ ਮਰਤਾ ਮਰਤਾ ਜਗਮੁਆ, ਮਰ ਪੇ ਨਾ ਜਾਣੇ ਕੋਈ। ਕਹਿੰਦੇ ਇੱਥੇ ਪਤਾ ਨਹੀਂ ਕਿੰਨੀ ਦੁਨੀਆ ਇੱਥੇ ਆ ਕੇ ਚਲੀ ਗਈ, ਇਹਦੀ ਆਪਾਂ ਗਿਣਤੀ ਨਹੀਂ ਕਰ ਸਕਦੇ, ਅਸੰਭਵ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿ ਰਹੇ ਨੇ, ਸੇਕ ਹਯਾਤੀ ਜਗ ਥਿਰ ਨਾ ਕੋਈ ਰਹਿਆ, ਜਿਸ ਆਸਣ ਹਾਂ ਬੈਠੇ ਕੀਤੇ ਵੈਸ ਗਿਆ। ਜਿੱਥੇ ਅਸੀਂ ਬੈਠੇ ਹਾਂ, ਕਹਿੰਦੇ ਇੱਥੇ ਕੀਤੇ ਹੈ, ਬਹੁ ਵਚਨ ਹੈ, ਪਤਾ ਨਹੀਂ ਕਿੰਨੀ ਦੁਨੀਆ ਇੱਥੋਂ ਆ ਕੇ ਚਲੀ ਗਈ। ਗ੍ਰੰਥਾਂ ਵਿੱਚ ਇਹ ਪੜ੍ਹਨ ਸੁਣਨ ਨੂੰ ਮਿਲਦਾ ਹੈ ਵੀ ਜਿੱਥੇ ਅਸੀਂ ਬੈਠੇ ਹਾਂ ਨਾ, ਵੀ ਘੱਟੋ ਘੱਟ 10 ਬੰਦਿਆਂ ਦਾ ਸੰਸਕਾਰ ਹੋਇਆ ਹੈ ਇਹ ਧਰਤੀ ਦੇ ਉੱਤੇ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਵੀ ਕਹਿ ਰਹੇ ਹਨ, ਜੋ ਗੁਰਬਾਣੀ ਦਾ ਸਿਧਾਂਤ ਹੈ ਵੀ ਰਹਿਣ ਨਾ ਪਾਵ ਹੈ ਸੁਰ ਨਰ ਦੇਵਾ, ਊੜ ਸੁਧਾਰੇ ਕਰ ਮੁਰਜਨ ਸੇਵਾ। ਇੱਥੇ ਨਾ ਨਰ ਮਨੁੱਖ ਨਾ ਦੇਵਤੇ ਨਾ ਦੈਤ, ਕੋਈ ਇੱਥੇ ਸਦੀਵੀ ਰਹਿ ਨਹੀਂ ਸਕਦਾ, ਰਹਿਣ ਨਾ ਪਾਵ ਹੈ ਸੁਰ ਨਰ ਦੇਵਾ, ਊੜ ਸੁਧਾਰੇ ਕਰ ਮੁਰਜਨ ਸੇਵਾ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਹ ਸੰਗਤਿ ਦਰਸ਼ਨ ਪਾਇਆ, ਬਾਦ ਸਾਹਾ ਸਾਹਾ ਵਪਾਰੀ ਮਰਨਾ, ਜੋ ਦਿਸੈ ਸੋ ਕੱਲ ਹੈ ਖਰਨਾ। ਜੇ ਕੋਈ ਵਪਾਰੀ ਹੈ, ਜੋ ਕੋਈ ਬਾਦਸ਼ਾਹ ਹੈ, ਗਰੀਬ ਹੈ, ਜੋ ਵੀ ਹੈ, ਮਹਾਰਾਜ ਕਹਿੰਦੇ ਸਭ ਨੇ ਜਾਣਾ ਇੱਥੇ। ਸੋ ਕਲਗੀਧਰ ਪਾਤਸ਼ਾਹ ਮਹਾਰਾਜ ਦਸਮ ਗ੍ਰੰਥ ਵਿੱਚ ਮਹਾਰਾਜ ਕਹਿੰਦੇ ਹੈ, ਸਤਿਗੁਰੂ ਮਹਾਰਾਜ ਜੀ ਇੱਕ ਸੋਈਏ ਦੇ ਵਿੱਚ ਹੀ ਚਾਰੇ ਯੁੱਗਾਂ ਦਾ ਇਤਿਹਾਸ ਮਹਾਰਾਜ ਲਿਖ ਦਿੱਤਾ ਹੈ। ਇਸ ਪ੍ਰਕਰਣ ਦੇ ਵਿੱਚ ਮਹਾਰਾਜ ਕਹਿੰਦੇ ਅਤਰ ਪਰਾਸਰ ਨਾਰਦ ਸਾਰਦ ਵਿਆਸ ਤੇ ਆਦਿ ਜਿਤੇ ਮੁਨ ਭਾਏ। ਇਹ ਵੱਡੇ ਵੱਡੇ ਸਤਸੰਗ ਜੀ ਤਪੀਸਰ ਰਿਸ਼ੀ ਮੁਨੀ ਜਿਨ੍ਹਾਂ ਨੇ ਹਜ਼ਾਰਾਂ ਭਰੇ ਤਪ ਕਰਿਆ, ਬੰਦਗੀ ਕਰੀ, ਅਤਰ ਪਰਾਸਰ ਨਾਰਦ ਸਾਰਦ ਵਿਆਸ ਤੇ ਆਦਿ ਜਿਤੇ ਮੁਨ ਭਾਏ, ਗਾਲਬ ਤੇ ਆਦਿ ਅੰਤ ਮਨੀਸ਼ਰ ਬ੍ਰਹਮਾ ਹੂੰ ਤਿਨੇ ਜਾਤ ਗਨਾਏ। ਕਹਿੰਦੇ ਜੇ ਬ੍ਰਹਮਾ ਨਾ ਜਿਹੜਾ ਵੱਡਾ ਦੇਵਤਾ ਹੈ ਜਿਹਨੇ ਵੇਦ ਉਚਾਰਿਆ, ਕਹਿੰਦੇ ਜੇ ਉਹ ਵੀ ਨਾ ਲਿਖਣ ਲੱਗ ਜਾਵੇ, ਕਹਿੰਦੇ ਉਹ ਵੀ ਲਿਖ ਨਹੀਂ ਸਕਦਾ। ਬ੍ਰਹਮਾ ਹੂੰ ਤਿਨੇ ਜਾਤ ਗਨਾਏ, ਕਿਹਨੂੰ ਗਿਣਤੀ ਨਹੀਂ ਕਰ ਸਕਦਾ। ਅਗਸਤ ਪਲਸਤ ਰਿਸ਼ਟ ਆਦਿ ਨਿਹ ਜਾਨ ਪਰੇ ਕਹਿ ਦੇਸ ਸਧਾਏ। ਅਗਸਤ ਪਲਸਤ ਵਿਸ਼ਿਸ਼ਟ ਤੇ ਆਦਿ ਇਕੱਲੇ ਇਕੱਲੇ ਰਿਸ਼ੀਆਂ ਦੀਆਂ ਸਾਖੀਆਂ ਬੜੀਆਂ ਬੜੀਆਂ ਇਹਨਾਂ ਦੀਆਂ ਕਥਾਵਾਂ ਹਨ। ਕਹਿੰਦੇ ਨੇ ਜਾਨ ਪਰਹਿ ਕੇ ਕਿਹ ਦੇਸ ਸਧਾਏ, ਕਹਿੰਦੇ ਪਤਾ ਨਹੀਂ ਕਿੱਥੇ ਚਲੇ ਗਏ। ਏਕ ਸਿਵ ਭਏ ਇਹ ਗਏ ਏਕ ਫਿਰ ਪਏ, ਰਾਮ ਕ੍ਰਿਸ਼ਨ ਚੰਦਰ ਕੇ ਅਵਤਾਰ ਵੀ ਅਨੇਕ ਹੈ। वेद ओ प्राण केते सिमरत कर ब्रह्म ओ विष्णु केते वेद ओ प्राण केते सिमरन समूह के होए हुए बताए हैं। ब्रह्मा शिव जी ते हो विष्णु दे अवतार वेद प्राण सिमर दिया के सब चले गए थो अपने अपने समय की अवधि पूरी करके। कहंदे पीर ओ पैगंबर केते मोंदी मनार केते असमी कुमार केते इस करके सब काल वस पए हैं। पीर ओ पैगंबर केते गने ना परत एते भूम ते होके अंत भूमि ही मिले हैं। महाराज कहंदे गिनती नहीं कीती जा सकती। ये धरती ते पैदा होए ते धरती विच ही बलीन हो गए मिट्टी विच ही रल गए ने। इस करके सतगुरु पातशाह महाराज कहंदे अगस्त पलस्त विशिष्ट आद ने जान पर कह देश सिधाए मंत चलाए बनाए महामंत फेर मेरे पर फेर ना आए। कहंदे एडे एडे ऋषि मुनि इथे आए बड़े राजे महाराजे आए ते चले गए कोई मुड़के वापस नहीं आया। हुण इसे भाव नू भगत कबीर जी कहंदे आ कबीर मरता मरता जग मवा मर पे ना जाने कोई भी इतने इतने बड़े ऋषि मुनि इथे आए चले गए पर किसी ने मरना नहीं आया। मर पे ना जाने कोई किसी ने मरना नहीं आया। देखो जिवें जिहड़े स्टूडेंट ने विद्यार्थी जिहड़े विद्या पढ़ते स्कूलों कॉलेजों यूनिवर्सिटियां दे विच जो उन्हां दे एग्जाम आउंदे आ ना इम्तिहान आउंदे आ वह फिर दिन रात मेहनत करदे आ दिन रात मेहनत करके जदों फिर उनके पेपर होंगे ने एग्जाम होंगे ना फिर जिन्हें मेहनत की होंगी है वह बड़े आत्म विश्वास के नाल जाके उत्थे बहिंदे है अते इम्तिहान दे के आउंदे उतों पास होंगे। जिहड़े मेहनत नहीं करते वह डर जाते हैं वह घबरा जाते हैं फेल हो जाते हैं। इसे तरह साहिब सिंह जी मर पे ना जाने कोई जो साडा जीवन है ना असल विच इह मौत की तैयारी है। जिहड़े तां तैयारी करदे आ हर वेले ना जिन्नी चलण जा रहा से ना करे विथार जिन्हें चलना जाण लिया ना इतों भी जाना है इतों कहिंदे उह संसार इह विच विस्थार नहीं करदे अपने मन नूं संकोच के रखदे हर वेले तैयारी च रहिंदे आ। एक निहंग सिंह वेख्या ते चढ़दी कला वाला किते उह साध संगत जी उहने किते किकर ते चढ़ के दातन तोड़नी सी उन्हें दमाला सजाया चक्कर वगैरह सजाए कमर कसा कर लिया एंड पूरी तैयारी कर ली। वो पुछन वाला पुछदा भी निहंग सिंह जी तुसी दातन तोड़नी है किकर ते चढ़ना है ते तुसी ये सारी तैयारी कर ली भी कमर कसा कर लिया शस्त्र सजा लिया दमाला सजा लिया। वह कहना भी तेनों नहीं पता कहना की पता है भी उपर चढ़ उपर चढ़न लगे हाँ दरख्त ते कितने पैर तिलक गया की पता कदों उपर सदा आ जाए। इस करके भी अच्छा हर वेले तैयार रहने हैं हर वेले तैयार हाँ असी जान नू। इस करके जेडे रब दे प्यारे हर वेले तैयारी च लगे रहिंदे जिन्नी चलन जा रहे हैं से ना करह विथार। कहिंदे किसे नू मरना नहीं आया किवें मरना है सो साहिब जी मरना की है ते कहिंदे ऐसी मरनी जो मरे बहुर ना मरना होए। जे कहिंदे कोई ऐसी ना मरनी मर जावे जिहड़ी सतगुरु गुरु अमरदास महाराज जी कृपा करनगे बहुर ना मरना होए। कहिंदे मुड़ के फिर मरना नहीं होना। असल विच जो गुरबाणी सानू समझा रही है सतगुरु महाराज जी कहिंदे हन नै किस जन्मै नै किस मरै आपन चलत आप ही करे। महाराज कहते ना इतने कोई जन्म लेंद ना कुछ मरद फिर की है चलत नो तमासे दे कहते परमात्मा का तमासा है। सतगुरु साहब श्री गुरु अर्जन देव महाराज भी कहते हैं महाराज कहते जिन रच रचया पुरख विधात है नाले होमें पाई कहते जन्म मरण उस ही उकैरे ओह आवे जाई। महाराज कहते जरा परमात्मा ने यह खेल रचाया ना कहते उन्हें ऐसी खेल रचाई है नाले होमें पाई उन्हें साढ़े साढ़े सह अंदर अंतकरण के परमात्मा ने जी होमें है ना अहम भाव है पैदा कर दिता ਤੇ ਮਹਾਰਾਜ ਕਹਿੰਦੇ ਜਨਮ ਮਰਨ ਉਸੇ ਹੀ ਹੋਇਆ ਕਿਹੜੇ ਉਹ ਆਵੇ ਜਾਈ, ਤੇ ਜੰਮਦਾ ਮਰਦਾ ਤਾਂ ਹੰਕਾਰ ਹੈ। ਥੋੜੀ ਵਿਚਾਰ ਕਰਕੇ ਵੇਖੀਏ ਜਿਹੜਾ ਸਰੀਰ ਹੈ ਸਤਸੰਗ ਜੀ ਆਪਣਾ, ਇਹ ਕਿੱਥੋਂ ਪੈਦਾ ਹੋਇਆ? ਇਹ ਮਹਾਰਾਜ ਕਹਿੰਦੇ ਪਾਂਚ ਤੱਤ ਕੋ ਤੰਦ ਰਚਿਓ, ਜਾਨੋ ਚਤੁਰ ਸੁਜਾਨ ਜੇ ਤੇ ਉਪਜੋ ਨਾਨਕਾ ਲੀਨਤਾ ਹੈ ਮਹਿਮਾਨ। ਪੰਜਾਂ ਤੱਤਾਂ ਤੋਂ ਸਾਡੀ ਦੇਹ ਬਣੀ ਹੋਈ ਹੈ, ਜਿਹੜੇ ਤੱਤ ਨੇ ਇਹ ਤੱਤਾਂ ਚ ਮਿਲ ਗਏ। ਫੇਰ ਜੋ ਸਾਡਾ ਜੀਵ ਆਤਮ ਹੈ, ਜਿਹੜਾ ਸਾਡਾ ਜੀਵ ਆਤਮ ਹੈ ਉਹਨੂੰ ਗੁਰਬਾਣੀ ਕਹਿ ਰਹੀ ਹੈ ਮਰਨ ਹਾਰੇ ਜੀਅਰਾ ਨਾਹੀਂ। ਕਹਿੰਦੇ ਜੋ ਸਾਡਾ ਜੀਵ ਆਤਮ ਹੈ ਉਹ ਮਰਦਾ ਹੀ ਨਹੀਂ ਹੈਗਾ, ਫਿਰ ਮਰਦਾ ਕੀ ਹੈ? ਇਹ ਹੰਗਤ ਹੈ। ਮਹਾਰਾਜ ਕਹਿੰਦੇ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮਵਾ, ਹੋਂ ਵਿੱਚ ਜਿੱਤਾ ਹੋਂ ਵਿੱਚ ਲਾਇਆ ਹੋਂ ਵਿੱਚ ਸਚਿਆਰ ਕੂੜਿਆਰ ਹੋਂ ਵਿੱਚ ਪਾਪ ਉਨ ਵਿਚਾਰ ਹੋਂ ਵਿੱਚ ਹੱਸਿਆ ਹੋਂ ਵਿੱਚ ਰੋਵੈ ਹੋਂ ਵਿੱਚ ਜਾਸੀ ਜਿਨਸੀ ਖੋਵੈ। ਇਸ ਕਰਕੇ ਸਾਰੀ ਜਿਹੜੀ ਹੰਗਤ ਹੈ ਨਾ, ਅਹੰਗ ਭਾਵ ਹੈ ਜਿਹੜਾ, ਇਹ ਸਤਸੰਗ ਸਾਨੂੰ ਜੰਮਣ ਮਰਨ ਦੇ ਵਿੱਚ ਇਹ ਪਾਇਆ ਹੋਇਆ। ਤੇ ਮਹਾਰਾਜ ਕਹਿੰਦੇ ਮਰਨ ਵਾਲੀ ਚੀਜ਼ ਤਾਂ ਇਹ ਹੈ, ਸਰੀਰ ਇੱਥੇ ਰਹਿ ਜਾਂ ਤੱਤਾਂ ਚ ਬਣਿਆ, ਤੱਤਾਂ ਤੇ ਲੀਨ ਹੋ ਜਾਣਾ, ਜਿਹੜੀ ਆਤਮਾ ਹੈ ਉਹ ਮਰਦੀ ਨਹੀਂ। ਪਰ ਜਿਹੜਾ ਅਹੰ ਭਾਵ ਹੈ ਇਹ ਸਾਨੂੰ ਇਸ 84 ਦੇ ਵਿੱਚ ਲਈ ਫਿਰ ਰਿਹਾ। ਸਤਿਗੁਰੂ ਮਹਾਰਾਜ ਕਹਿੰਦੇ ਐਸੀ ਮਰਨੀ ਜੋ ਮਰੇ ਜੀ ਨੇ, ਕਹਿੰਦੇ ਗੁਰੂ ਦੀ ਕਿਰਪਾ ਜਿਹਦੇ ਤੇ ਹੋ ਗਈ ਹੈ ਨਾ, ਕਹਿੰਦੇ ਫਿਰ ਉਹ ਐਸੀ ਮਰਨੀ ਮਰਦਾ, ਬਿਨਾਂ ਗੁਰੂ ਦੀ ਕਿਰਪਾ ਤੋਂ ਐਸੀ ਸਤਸੰਗ ਮੌਤ ਨਹੀਂ ਪ੍ਰਾਪਤ ਹੁੰਦੀ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਜਦੋਂ ਸਿਆਲਕੋਟ ਜਾਂਦੇ ਹੈ, ਤੇ ਸਿਆਲਕੋਟ ਜਾ ਮਹਾਰਾਜ ਭਾਈ ਮਰਦਾਨੇ ਨੂੰ ਕਹਿਣ ਲੱਗੇ, ਭਾਈ ਮਰਦਾਨੇ ਆ ਇੱਕ ਸੋਨੇ ਦੀ ਮੋਹਰ ਹੈ, ਟਕਾ ਲਿਖਿਆ ਉੱਥੇ ਵੀ ਇਹ ਸੋਨੇ ਦਾ ਟਕਾ ਹੈ ਇੱਕ, ਇਹਨੂੰ ਚਲਾ ਜਾ ਕੇ ਨਗਰ ਵਿੱਚੋਂ ਕੁਝ ਲੈ ਕੇ ਆ। ਉੱਥੇ ਲਿਖਿਆ ਇਤਿਹਾਸ ਵਿੱਚ ਮਹਾਰਾਜ ਕਹਿੰਦੇ ਹੇਮ ਟਕਾ ਪੁਰ ਮਹਿ ਲੈ ਜਾਵੋ। ਤੇ ਮਹਾਰਾਜ ਕਹਿੰਦੇ ਭਾਈ ਮਰਦਾਨੇ ਆ ਤੇ ਸੌਦਾ ਲੈ ਕੇ ਆਉਣਾ। ਸੌਦਾ ਕਿਹੜਾ ਲੈ ਕੇ ਆਉਣਾ? ਮਰਦਾਨਾ ਜੀ ਪੁੱਛਦੇ ਆ। ਮਹਾਰਾਜ ਕਹਿੰਦੇ ਸੌਦਾ ਲੈ ਕੇ ਆਉਣਾ ਸੱਚ ਅਤੇ ਝੂਠ, ਵੀ ਝੂਠ ਕੀ ਹੈ ਸੱਚ ਕੀ ਹੈ, ਇਹ ਸੌਦਾ ਲੈ ਕੇ ਆਈ। ਹੇਮ ਟਕਾ ਪੁਰਮੈ ਲੈ ਜਾਵੋ ਸਾਚ ਝੂਠ ਤੈ ਮੁੱਲ ਲਹਿ ਆਵੋ। ਮਹਾਰਾਜ ਕਹਿੰਦੇ ਸੱਚ ਤੇ ਝੂਠ ਦਾ ਸੌਦਾ ਲੈ ਕੇ ਆਈ। ਭਾਈ ਮਰਦਾਨਾ ਜੀ ਕਈ ਥਾਂ ਤੇ ਗਏ, ਕੋਈ ਸਮਝਿਆ ਨਾ। ਫਿਰਦਿਆਂ ਉੱਥੇ ਸਤਸੰਗ ਜੀ ਲਿਖਿਆ ਇਤਿਹਾਸ ਚ ਮੂਲਾ ਖੱਤਰੀ, ਇਹ ਸਾਧੂਆਂ ਦੀ ਸੰਗਤ ਕਰਿਆ ਕਰਦਾ ਜੀ, ਇਹਨੇ ਸੁਣਿਆ ਸੀ ਕਿਤੇ ਇਸਨੇ, ਤੇ ਸੁਣਿਆ ਸੁਣਾਈ ਜਦੋਂ ਭਾਈ ਮਰਦਾਨਾ ਜੀ ਇਹਦੇ ਕੋਲੇ ਆਏ ਵੀ ਮੈਂ ਸੱਚ ਤੇ ਝੂਠ ਦਾ ਸੌਦਾ ਲੈਣਾ, ਇਹਨੇ ਕਾਗਜ਼ ਦਾ ਟੁਕੜਾ ਲਿਆ, ਇਹਨੇ ਲਿਖ ਦਿੱਤਾ ਵੀ ਮਰਨਾ ਸੱਚ ਜਿਉਣਾ ਝੂਠ। ਮਰਦਾਨਾ ਵੀ ਬੜਾ ਹੈਰਾਨ ਜਿਹਾ ਹੋਇਆ ਵੀ ਲੱਗਦਾ ਤਾਂ ਸੱਚ ਵੀ ਸੌਦਾ ਇਹਦਾ। ਤੇ ਭਾਈ ਮਰਦਾਨਾ ਜੀ ਉਹ ਕਾਗਜ਼ ਦਾ ਟੁਕੜਾ ਲੈ ਕੇ ਮਹਾਰਾਜ ਕੋਲ ਜਾਂਦੇ ਆ। ਸਤਿਗੁਰੂ ਜੀ ਕਹਿਣ ਲੱਗੇ ਭਾਈ ਮਰਦਾਨੇ ਆ ਸੌਦਾ ਤੂੰ ਸਹੀ ਲੈ ਕੇ ਆਏ, ਪਰ ਤੈਨੂੰ ਦੁਆਰੇ ਜਾਣਾ ਪੈਣਾ, ਦੁਆਰੇ ਖਿੱਚਦਾ ਕਰਨੀ ਪੈਣੀ ਹੈ। ਮਹਾਰਾਜ ਸੱਤ ਵਚਨ ਕੀ ਕੰਮ ਹੈ? ਕਹਿ ਜਿਹੜੀ ਜਿਹਨੇ ਲਿਖਿਆ ਨਾ ਸੌਦਾ ਉਹ ਲੈ ਬਰਾ ਕੇ ਲੈ ਕੇ ਆ। ਭਾਈ ਮਰਦਾਨਾ ਜੀ ਦੁਆਰੇ ਜਾਂਦੇ ਆ, ਕਹਿਣ ਲੱਗੇ ਹੇ ਪੁਰਸ਼ਾ ਦੀਨ ਦਿਆਲ ਸਤਿਗੁਰੂ ਮਹਾਰਾਜ ਜੀ ਤੈਨੂੰ ਬੁਲਾਉਂਦੇ ਆ, ਕੋਈ ਤੇਰੇ ਭਾਗ ਜਾਗੇ ਹੈ? ਉਹ ਨਾਲ ਆ ਗਿਆ। ਜਦੋਂ ਮਹਾਰਾਜ ਕੋਲੇ ਪਹੁੰਚੇ ਆ ਤਾਂ ਫਿਰ ਉਹ ਲਿਖਿਆ, ਮਹਾਰਾਜ ਕਹਿੰਦੇ ਕਹੋ ਸ਼ਾਹੋ ਕਿਆ ਨਾਮ ਤੁਮਾਰਾ, ਤੇਰਾ ਨਾਂ ਕੀ ਹੈ? ਕਿਹੇ ਉਪਦੇਸ਼ ਰਿਦਮਹਿ ਧਾਰਾ, ਤੈ ਹਿਰਦੇ ਵਿੱਚ ਇਹ ਉਪਦੇਸ਼ ਕਿਸ ਤਰ੍ਹਾਂ ਧਾਰਨ ਕਰੇ? ਮਹਾਰਾਜ ਕਹਿੰਦੇ ਤੂੰ ਲਿਖਦਾ ਵੀ ਜੀਵਨ ਝੂਠ ਮਰਨ ਸੱਚ ਜਾਤਾ, ਕਿਦੋਂ ਬਿਨਾਏ ਲਿਖੀ ਇਹ ਬਾਤਾਂ? ਵੀ ਤੈਂ ਲਿਖਿਆ ਵੀ ਮਰਨਾ ਸੱਚ ਹੈ ਜਾਉਣਾ ਝੂਠ ਹੈ, ਵੀ ਤੂੰ ਜਾਣਿਆ ਵੀ ਹੈ ਜਾਂ ਐਵੇਂ ਲਿਖ ਦਿੱਤਾ? ਉੱਥੇ ਇਤਿਹਾਸ ਕਹਿੰਦਾ ਕਹਿੰਦੇ ਮੂਲਾ ਖੱਤਰੀ ਸੱਚ ਬੋਲਿਆ ਨਹੀਂ। ਕਈ ਵਾਰੀ ਨਾ ਥੋੜੀਆਂ ਬਹੁਤੀਆਂ ਗਿਆਨ ਦੀਆਂ ਗੱਲਾਂ ਆ ਜਾਣ ਨਾ, ਬੰਦਾ ਤੇ ਸੁਣ ਲਵੇ ਜਾਂ ਪੜ੍ਹ ਲਵੇ ਨਾ, ਥੋੜੀ ਬਹੁਤੀਆਂ ਗੱਲਾਂ ਆ ਜਾਂਦੀਆਂ ਨੇ ਗਿਆਨ ਦੀਆਂ, ਫਿਰ ਬੰਦਾ ਦੂਜਿਆਂ ਨੂੰ ਜਣਾਉਂਦਾ ਵੀ ਮੈਂ ਬਹੁਤ ਵੱਡਾ ਗਿਆਨੀ ਹਾਂ। ਤੇ ਵੈਸੇ ਤਾਂ ਆਮ ਕਰਕੇ ਇਹ ਬਹੁ ਗਿਣਤੀ ਹੈ ਜਿਹੜੇ ਸਤਸੰਗ ਜੀ ਬ੍ਰਹਮ ਗਿਆਨ ਦੀਆਂ ਗੱਲਾਂ ਸੁਣਾ ਸੁਣਾ ਕੇ ਬੰਦੇ ਨੂੰ ਨਾ ਥਕਾ ਦਿੰਦੇ, ਇਹ ਦੁਕਟ ਗੱਲੇ ਨਹੀਂ ਕਰਦੇ ਬ੍ਰਹਮ ਗਿਆਨ ਤੋਂ, ਜਿਉਂਦੇ ਸਰੀਰਕ ਤਲ ਤੇ ਨੇ, ਤੇ ਜਿਉਂਦੇ ਸਰੀਰਕ ਤਲ ਤੇ ਨੇ ਪਰ ਗੱਲਾਂ ਬ੍ਰਹਮ ਗਿਆਨ ਦੀਆਂ। ਪਰੇ ਸੱਚ ਬੋਲਿਆ। ਤੇ ਮਹਾਰਾਜ ਕਹਿੰਦੇ ਕਿਹੇ ਉਪਦੇਸ਼ ਰਿਦਮਹਿ ਧਾਰਾ ਤੇ ਖੁਣੋ ਸਹੁ ਕਿਆ ਨਾਮ ਤੁਮਾਰਾ। ਮਹਾਰਾਜ ਕਹਿੰਦੇ ਜੀਵਨ ਤੇ ਜਿਹੜਾ ਹੈ ਝੂਠ ਮਰਨ ਸੱਚ ਜਾਤਾ ਕਿਦੋ ਲਿਖਾਈ ਬਣਾਈ ਇਹ ਬਾਤਾਂ ਜੀ ਐਵੇਂ ਲਿਖ ਦਿੱਤਾ। ਇਹ ਮੂਲਾ ਖੱਤਰੀ ਕਹਿਣ ਲੱਗਿਆ ਦਰਬ ਲੋਭ ਹਿਰਦੇ ਮੁਝ ਭਾਰੀ। ਕਹਿੰਦਾ ਮਹਾਰਾਜ ਮੇਰੇ ਤਾਂ ਮਨ ਚ ਨਾ ਪੈਸੇ ਦੀ ਬਹੁਤ ਪਕੜ ਹੈ, ਮਾਇਆ ਦੀ, ਦਰਬ ਲੋਭ, ਮੈਂ ਬਹੁਤ ਲੋਭੀ ਹਾਂ, ਲਾਲਚੀ ਹਾਂ। ਸੱਚ ਬੋਲਿਆ ਸਤਸੰਗ ਜੀ, ਸੱਚ ਬੋਲਣਾ ਚਾਹੀਦਾ। ਜੇ ਵੈਦ ਕੋਲੇ ਜਾ ਕੇ ਡਾਕਟਰ ਕੋਲੇ ਜਾ ਕੇ ਆਪਾਂ ਕਹਾਂਗੇ ਮੈਂ ਤਾਂ ਤੰਦਰੁਸਤ ਹਾਂ, ਉਹ ਫਿਰ ਕਿਵੇਂ ਦਵਾਈ ਦੇਵੇਗਾ? ਦੱਸਣਾ ਹੀ ਪੈਣਾ ਵੀ ਇਹਨੂੰ ਆਹ ਰੋਗ ਲੱਗਿਆ ਹੋਇਆ। ਇਹ ਸੱਚ ਬੋਲਿਆ, ਕਹਿੰਦਾ ਦਰਬ ਲੋਭ ਹਿਰਦੇ ਮੁਝ ਭਾਰੀ। ਕਹਿੰਦਾ ਕਾਗਜ਼ ਪਰ ਲਿਖ ਦੀਨ ਸਵਾਰੀ। ਕਹਿੰਦਾ ਮੈਂ ਤਾਂ ਕਾਗਜ਼ ਉੱਤੇ ਲਿਖ ਦਿੱਤਾ, ਮੈਂ ਸੁਣਿਆ ਸੁਣਾਈ ਲਿਖੇ, ਪਰ ਕਹਿੰਦਾ ਹਿਰਦੇ ਚਾਹਤ ਹੋ ਨਿਤ ਹੀ ਐਸੇ। ਕਹਿੰਦਾ ਮੈਂ ਚਾਹੁੰਦਾ ਜ਼ਰੂਰ ਹਾਂ ਮੈਨੂੰ ਯਕੀਨ ਆ ਜਾਵੇ, ਭਰੋਸਾ ਆ ਜਾਵੇ। ਗੁਰਬਾਣੀ ਵੀ ਕਹਿ ਰਹੀ ਹੈ ਮੁੱਖੋਂ ਹਲਾਏ ਹਬ ਮਰਨ ਪਾਛੜ ਅੰਦੋ ਕੋਏ। ਕਹਿੰਦੇ ਹਰੇਕ ਬੰਦਾ ਕਹਿੰਦੇ ਮਰੀ ਜਾਣਾ, ਮੁੱਖੋਂ ਹਲਾਏ ਹਬ ਮਰਨ ਪਰ ਪਛਾਣਾਂ ਦੋ ਕੋਈ। ਕਹਿੰਦੇ ਪਰ ਪਛਾਣਦਾ ਕੋਈ ਕੋਈ ਹੈ? ਦੇਖੋ ਸਾਧ ਸਿੰਘ ਜੀ, ਇਹਨਾਂ ਉੱਥੇ ਇੰਡੀਆ 'ਚ ਵੇਖਿਆ ਲੋਕ ਸ਼ਰਾਬ ਪੀ ਰਹੇ ਹੁੰਦੇ ਆ, ਠੇਕਿਆਂ ਮੂਹਰੇ ਖੜੇ, ਹੋਰ ਨਸ਼ੇ ਕਰਦੇ ਆ, ਕਹਿੰਦੇ ਮਰੇ ਜਾਣੇ ਖਾ ਪੀ ਲਓ। ਕਹਿੰਦੇ ਨਾ ਆਮ ਲੋਕ ਵੀ ਮਰ ਤਾਂ ਜਾਣੀਏ ਖਾ ਪੀ ਲਓ, ਵੀ ਪੁੱਛੇ ਵੀ ਜੇ ਮਰਨਾ ਵੀ ਆਹੀ ਕੁਝ ਖਾ ਕੇ ਮਰਨਾ, ਵੀ ਜੀਵਨ ਬਰਬਾਦ ਕਰਨਾ। ਸੋ ਮਰ ਕਹਿੰਦੇ ਮੁੱਕੋ ਹਲਾਏ ਹਬ ਮਰਨ ਪਾਛਣ ਦੋ ਕੋਈ, ਪਛਾਣਦਾ ਕੋਈ ਕੋਈ ਹੈ। ਤੇ ਮੂਲਾ ਕਹਿਣ ਲੱਗਿਆ, ਕਹਿੰਦਾ ਦਰਬ ਲੋਭ ਹਿਰਦੇ ਮੁਝ ਭਾਰੀ। ਕਹਿੰਦਾ ਕਾਗਜ਼ ਪਰ ਲਿਖ ਦੀਨ ਸਵਾਰੀ। ਕਹਿੰਦੇ ਹਿਰਦੇ ਚਾਹ ਤੂੰ ਐਸੇ। ਕਹਿੰਦਾ ਚਾਹੁੰਦਾ ਜ਼ਰੂਰ ਮੈਨੂੰ ਵਿਸ਼ਵਾਸ ਆ ਜਾਵੇ ਵੀ ਸੰਸਾਰ ਤੋਂ ਜਾਣਾ। ਜਿਹਨੇ ਨਾ ਜਾਣ ਲਿਆ ਨਾ ਜਾਣਾ ਸੰਸਾਰ ਤੋਂ, ਉਹਦਾ ਜੀਵਨ ਬਦਲ ਜਾਂਦਾ। ਇਹ ਅਸਲੀਅਤ ਹੈ। ਜਦੋਂ ਆਪਾਂ ਰੱਬ ਦੇ ਪਿਆਰਿਆਂ ਦੀਆਂ ਸਾਖੀਆਂ ਪੜ੍ਹਾਂਗੇ ਨਾ, ਜਿਹੜੇ ਭਗਤੀ ਹੋਏ ਨੇ ਵੱਡੇ ਵੱਡੇ, ਉਹ ਤਾਂ ਹੈ ਹੀ, ਜਿੰਨੇ ਨਾ ਵੱਡੇ ਵੱਡੇ ਪਾਪੀ ਲੋਕ ਹੋਏ ਨੇ, ਅਜਾਮਲ ਪਾਪੀ ਜਗ ਜਾਣਾ, ਜਾਂ ਗਨਕਾ ਪਾਪਣ ਹੋਏ ਕਹਿ ਪਾਪਾਂ ਦਾ ਗੱਲ ਹਾਰ ਪਰੋਤਾ, ਉਹਨਾਂ ਦੇ ਜੀਵਨ ਵਿੱਚ ਉਦੋਂ ਤਬਦੀਲੀ ਆਈ ਜਦੋਂ ਉਹਨੇ ਜਾਣ ਲਿਆ ਵੀ ਅਸੀਂ ਜਾਣਾ ਇੱਥੋਂ, ਵੀ ਅਸੀਂ ਜਿਹੜੇ ਕਰਮ ਕਰਨੇ ਆ ਨਾ ਇਹ ਚੰਗੇ ਨਹੀਂ ਹੈਗੇ। ਉਸੇ ਵੇਲੇ ਉਹਦਾ ਜੀਵਨ ਬਦਲ ਗਿਆ। ਸੋ ਇਹ ਕਹਿੰਦਾ ਚਾਹੁੰਦਾ ਮੈਂ ਵੀ ਹਾਂ ਵੀ ਜੋ ਮੈਂ ਗੱਲ ਲਿਖੀ ਹੈ ਵੀ ਮਰਨਾ ਸੱਚ ਹੈ ਜਾਣਾ ਝੂਠ ਹੈ, ਪਰ ਕਹਿੰਦਾ ਮੈਨੂੰ ਵਿਸ਼ਵਾਸ ਨਹੀਂ ਆ ਰਿਹਾ, ਯਕੀਨ ਨਹੀਂ ਆ ਰਿਹਾ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹਨੂੰ ਨਾਲ ਲੈ ਕੇ ਜਾਂਦੇ, ਕੁਝ ਸਮਾਂ ਇਹ ਨਾਲ ਰਹਿੰਦਾ, ਸਮਾਂ ਬਤੀਤ ਹੁੰਦਾ ਗਿਆ। ਸਤਿਗੁਰ ਮਹਾਰਾਜ ਕਿਸੇ ਦੂਰ ਦੇਸ਼ ਵਿੱਚ ਗਏ ਹੋਏ ਸੀ, ਉੱਥੇ ਲਿਖਿਆ ਕਹਿੰਦੇ ਕਿਸੇ ਨੇ ਸੁਨੇਹਾ ਦਿੱਤਾ ਵੀ ਮੂਲਿਆ ਤੇਰੀ ਘਰਵਾਲੀ ਚੜ੍ਹਾਈ ਕਰ ਗਈ, ਕਿਸੇ ਨੇ ਵੈਸੀ ਖਬਰ ਦੇ ਦਿੱਤੀ। ਇਹ ਕਹਿੰਦਾ ਮਹਾਰਾਜ ਮੈਂ ਤਾਂ ਘਰੇ ਜਾਣਾ। ਮਹਾਰਾਜ ਕਹਿੰਦੇ ਭਾਈ ਕੋਈ ਗੱਲ ਨਹੀਂ, ਜੋ ਹੁਣ ਹਾਰ ਹੈ ਉਹ ਕਿਹੜੇ ਦੀ ਹੈ, ਤੂੰ ਕਿਉਂ ਬਰਾਕ ਕਰਦਾ? ਕਹਿੰਦਾ ਨਹੀਂ ਮੈਂ ਤਾਂ ਘਰੇ ਜਾਣਾ। ਇਹ ਘਰੇ ਆ ਗਿਆ ਵਾਪਸ। ਸਮਾਂ ਲੰਘਿਆ, ਸਤਿਗੁਰੂ ਮਹਾਰਾਜ ਜਦੋਂ ਫਿਰ ਦੁਬਾਰੇ ਮੁੜ ਕੇ ਨਾ ਆਏ ਕਾਫੀ ਸਮੇਂ ਬਾਅਦ ਸਿਆਲਕੋਟ, ਤੇ ਸਤਿਗੁਰੂ ਮਹਾਰਾਜ ਫਿਰ ਇਹਦੇ ਘਰ ਵੱਲ ਆ ਰਹੇ ਹੈ। ਜੋ ਗੁਰਬਾਣੀ ਕਹਿ ਰਿਹਾ ਨਾ, ਮਹਾਰਾਜ ਕਹਿੰਦੇ ਵੀ ਮਰ ਪੇ ਮਰਦਾ ਮਰਦਾ ਜਗ ਮੂਆ, ਮਰ ਪੇ ਨਾ ਜਾਣੇ ਕੋਏ। ਹੁਣ ਜਿਹੜਾ ਮੂਲਾ ਖੱਤਰੀ ਜਿਹਨੇ ਲਿਖਿਆ ਸੀ ਮਰਨਾ ਸੱਚ ਜਾਣਾ ਝੂਠ, ਜਦੋਂ ਇਹਦੇ ਘਰਵਾਲੀ ਨੇ ਵੇਖਿਆ ਵੀ ਉਹੀ ਸੰਤ ਫਿਰ ਆ ਰਹੇ ਹੈ, ਜਿਹੜੇ ਮੇਰੇ ਘਰਵਾਲੀ ਨੂੰ ਨਾਲ ਲੈ ਗਏ ਸੀ, ਬਹੁਤ ਸਮੇਂ ਬਾਅਦ ਵਾਪਸ ਆਇਆ ਸੀ, ਇਹਦੇ ਘਰਵਾਲੀ ਕਹਿੰਦੀ ਪਤੀ ਜੀ ਉਹ ਸੰਤ ਫਿਰ ਆ ਗਏ। ਕਹਿੰਦੇ ਫਿਰ ਕੀ, ਤੈਨੂੰ ਹੁਣ ਨਾਲ ਨਾ ਲੈ ਜਾਣ ਕਿਤੇ, ਫਿਰ ਕੀ ਕਰੀਏ? ਕਹਿੰਦੀ ਅੰਦਰ ਜਾ ਕੇ ਲੁਕ ਜਾ। ਜਦਪ ਮੂਲਾ ਪ੍ਰਭ ਕੋ ਜਾਣਤ ਮਹਿਮਾ ਨੀਕੀ ਰੀਤ ਪਛਾਣ। ਜਦ ਭਾਵੇਂ ਮੂਲਾ ਜਾਣਦਾ ਵੀ ਸਤਿਗੁਰੂ ਜੀ ਅੰਤਰਜਾਮੀ ਹੈ, ਜਾਣੀ ਜਾਣਨੇ, ਮਹਿਮਾ ਨੀਕੀ ਰੀਤ ਪਛਾਣ, ਮਹਾਰਾਜ ਦੀ ਮਹਿਮਾ ਜਾਣਦਾ। ਕਹਿੰਦੇ ਤਦਪ ਤੀ ਨੇ ਮਤ ਵਿੱਚ ਲਾਈ, ਤੀ ਦੇ ਘਰਵਾਲੀ ਨੇ ਇਹਦੀ ਮਤ ਵਿਗੜੀ, ਸਤਸੰਗ ਜੀ ਮੋਹ ਦੇ ਵਿੱਚ ਆ ਗਿਆ ਤੇ ਅੰਦਰ ਜਾ ਕੇ ਲੁਕ ਗਿਆ। ਸ੍ਰੀ ਨਾਨਕ ਜਾਨੀ ਬਿਦਸਾਈ, ਮੂਲੇ ਮੂਲੇ ਊਚ ਅਲਾਈ। ਤੇ ਮਹਾਰਾਜ ਕਹਿੰਦੇ ਜਦੋਂ ਕਹਿੰਦੇ ਕਹਿਣ ਲੱਗੇ ਭਾਈ ਮੂਲਾ ਕਿੱਥੇ ਹੈ? ਘਰਵਾਲੀ ਕਹਿੰਦੀ ਉਹ ਤਾਂ ਹੈ ਹੀ ਨਹੀਂ ਜੀ, ਝੂਠ ਬੋਲੀ। ਦੂਸਰਾ ਵਚਨ ਤੀਸਰਾ ਵਚਨ ਤੇ ਮਹਾਰਾਜ ਕਹਿੰਦੇ ਠੀਕ ਹੈ, ਸ੍ਰੀ ਨਾਨਕ ਬਿਦ ਜਾਨੀ ਸਾਈ। ਜਾਣ ਲਈ ਮਹਾਰਾਜ ਨੇ ਮੂਲੇ ਮੂਲੇ ਊਚ ਅਲਾਈ, ਉੱਚੀ ਉੱਚੀ ਬੋਲੇ ਮਹਾਰਾਜ, ਪਰ ਉੱਥੇ ਮਹਾਰਾਜ ਕਹਿਣ ਲੱਗੇ, ਮਹਾਰਾਜ ਕਹਿਣ ਲੱਗੇ, ਕਹਿੰਦੇ ਜੀਵਨ ਝੂਠ ਮਰਨ ਸੱਚ ਕਹੀ, ਪਰ ਕਹਿੰਦੇ ਮੂੜ ਮਤੀ ਨੇ ਭੇਦ ਨਾ ਲਹੀ। ਕਹਿੰਦੇ ਕਹਿੰਦਾ ਸੀ ਜੰਮਣਾ ਮਰਨਾ ਸੱਚ ਹੈ, ਜਾਉਣਾ ਝੂਠ ਹੈ, ਪਰ ਕਹਿੰਦੇ ਮੂਰਖ ਨੇ ਜਾਣਿਆ ਨਹੀਂ। ਕਹਿੰਦੇ ਕਹਿਓ ਦਾਰਾ ਕੇ ਦੁਰਿਓ ਅਗਾਰਾ, ਅਗਾਰਾ ਕਹਿੰਦੇ ਘਰ ਨੂੰ, ਕਹਿੰਦੇ ਆਪਣੇ ਘਰਵਾਲੀ ਦੇ ਆਖੇ ਲਾ ਕੇ ਛੁਪ ਗਿਆ, ਛੁਪ ਗਿਆ ਦੁਰਿਓ ਕੀ ਛੁਪ ਗਿਆ। ਐਸੋ ਕਹਿ ਬਹੁਤ ਸਲੋਕ ਉਚਾਰਾ, ਇਸ ਤਰ੍ਹਾਂ ਕਹਿ ਕੇ ਫਿਰ ਸਤਿਗੁਰੂ ਮਹਾਰਾਜ ਉੱਤੇ ਸਲੋਕ ਉਚਾਰਨ ਕਰਿਆ, ਜੋ ਬਾਰਾਂ ਤੇ ਵਧੀਕ ਵਿੱਚ ਸਲੋਕ ਆਉਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤੇ ਮਹਾਰਾਜ ਫਿਰ ਸਲੋਕ ਉਚਾਰਨ ਕੀਤਾ, ਮਹਾਰਾਜ ਕਹਿੰਦੇ ਨਾਲ ਕਰਾੜਾ ਦੋਸਤੀ ਕੂੜੀ ਕੂੜੈ ਪਾਏ, ਮਰਨ ਜਾਪੈ ਮੂਲਿਆ ਆਵੈ ਕਿੱਥੇ ਥਾਏ। ਕਹਿੰਦੇ ਮੂਲਿਆ ਜਿਹੜੀ ਤੂੰ ਮੌਤ ਤੋਂ ਡਰ ਗਿਆ ਨਾ, ਵੀ ਮੈਂ ਜੇ ਗੁਰੂ ਸਾਹਿਬ ਨਾਲ ਚਲਿਆ ਗਿਆ ਵੀ ਇਹਦਾ ਪਹਾੜਾਂ ਚ ਜੰਗਲਾਂ ਵਿੱਚ ਰਾਕਸ਼ਾਂ ਚਲੇ ਜਾਂਦੇ ਆ, ਕਿਤੇ ਮੈਂ ਮਰੇ ਨਾ ਜਾਵਾਂ। ਮਹਾਰਾਜ ਕਹਿੰਦੇ ਨਾਲ ਕਰਾੜਾਂ ਦੋਸਤੀ ਕੂੜੀ ਕੂੜੈ ਪਾਏ, ਮਰਨ ਜਾਪੈ ਮੂਲੇ ਆਵੈ ਕਿੱਥੇ ਥਾਏ। ਕਹਿੰਦੇ ਮੌਤ ਤਾਂ ਇਹ ਪਰਮਾਤਮਾ ਦੇ ਵੱਸ ਹੈ, ਇਹ ਤੋਂ ਬਸ ਗੋਪਾਲ ਕੀ ਜੋ ਭਾਵ ਹੈ ਤੋ ਲੈ ਖਸ। ਤੂੰ ਕਿਉਂ ਇਹ ਭੁੱਲ ਗਿਆ, ਤੂੰ ਕਹਿੰਦਾ ਸੀ ਜੰਮਣਾ ਮਰਨਾ ਜਿਹੜਾ ਹੈ ਸੱਚ ਹੈ, ਜਾਉਣਾ ਝੂਠ ਹੈ। ਉਹੀ ਗੱਲ ਹੋਈ, ਸਤਿਗੁਰੂ ਮਹਾਰਾਜ ਚਲੇ ਗਏ, ਨਗਰ ਤੋਂ ਬਾਹਰ ਚਲੇ ਗਏ। ਸਾਕੀ ਆਪਾਂ ਸਾਰੇ ਜਾਣਦੇ ਹਾਂ, ਪਿੱਛੋਂ ਸਾਹ ਇਹ ਅੰਦਰ ਲੁਕਿਆ ਹੋਇਆ ਸੀ ਜਿੱਥੇ ਗੁਹਾਰਾ ਪਾਥੀਆਂ ਦਾ ਸੀ, ਸੱਪ ਨੇ ਡੰਗ ਮਾਰਿਆ ਤੇ ਮਰ ਗਿਆ। ਜਦੋਂ ਘਰ ਵਾਲੀ ਜਾ ਕੇ ਵੇਖਦੀ ਹੈ, ਫਿਰ ਰੋਂਦੀ ਹੈ, ਪਛਤਾਉਂਦੀ ਹੈ, ਸਾਰੇ ਸੰਬੰਧੀ ਇਕੱਠੇ ਹੋ ਗਏ। ਫਿਰ ਮਹਾਰਾਜ ਕੋਲ ਲੈ ਕੇ ਜਾਂਦੇ ਹਨ ਤੇ ਜਾ ਕੇ ਬੇਨਤੀ ਕਰਦੀ ਹੈ, ਮਹਾਰਾਜ ਕਿਰਪਾ ਕਰੋ, ਫਿਰ ਵੀ ਤੁਹਾਡਾ ਸੇਵਕ ਸੀ, ਤੁਹਾਡਾ ਸਿੱਖ ਸੀ, ਕਿਰਪਾ ਕਰਕੇ ਇਹਨੂੰ ਬਖਸ਼ ਦਿਓ। ਮਹਾਰਾਜ ਕਹਿੰਦੇ ਜਦੋਂ ਜਿਉਂਦਾ ਸੀ ਉਦੋਂ ਆਪਣਾ ਬਣਾ ਲਿਆ, ਹੁਣ ਮਰਿਆ ਮੇਰੇ ਕੋਲ ਲੈ ਕੇ ਆਏ। ਮੈਂ ਸੱਚੇ ਪਾਤਸ਼ਾਹ, ਕਹਿੰਦੀ ਇਹ ਕੀ ਗੱਲ ਹੈ? ਤੂੰ ਕਹਿੰਦੀ ਸੀ ਘਰੇ ਨਹੀਂ, ਕਹਿੰਦੀ ਭੁੱਲ ਹੋ ਗਈ ਹੈ। ਤੇ ਮਹਾਰਾਜ ਕਹਿੰਦੇ ਹੁਣ ਤਾਂ ਬਚਨ ਹੋ ਗਏ ਨੇ, ਹਾਂ ਇੱਕ ਗੱਲ ਜ਼ਰੂਰ ਹੈ। ਤੇ ਮਹਾਰਾਜ ਕਹਿੰਦੇ ਇਹਨੇ ਸਾਡਾ ਸੰਗ ਵੀ ਕਰੇ ਤੇ ਇਸਨੇ ਅੰਤ ਦੇ ਵੇਲੇ ਲੈ ਕੇ ਆਈ ਹੈ। ਮਹਾਰਾਜ ਕਹਿਣ ਲੱਗੇ ਅੰਤ ਸਮੇਂ ਇਹ ਦਰਸ਼ਨ ਪਾਵਾ, ਇਸ ਕੋ ਪਾਲੇ ਤੋਂ ਹੋਰ ਸੁਹਾਵਾ। ਮਹਾਰਾਜ ਕਹਿੰਦੇ ਇਹਨੂੰ ਇਹਦਾ ਫਲ ਮਿਲੇਗਾ। ਫਿਰ ਮਹਾਰਾਜ ਕਹਿੰਦੇ ਦਸਵਾਂ ਜਾਮਾ ਧਰ ਹੈ ਜਵੀ, ਜਦੋਂ ਅਸੀਂ ਦਸਵੇਂ ਜਾਮੇ ਵਿੱਚ ਆਵਾਂਗੇ। ਫਿਰ ਮਹਾਰਾਜ ਕਹਿੰਦੇ ਜੰਮਣ ਮਰਨ ਤੇ ਦੇਹਗਤ ਤਵਹੀ, ਕਹਿੰਦੇ ਫਿਰ ਉਦੋਂ ਕਹਿੰਦੇ ਮੂਲੇ ਦਾ ਅਸੀਂ ਜੰਮਣਾ ਤੇ ਮਰਨਾ ਕੱਟ ਦੇਵਾਂਗੇ। ਫਿਰ ਉਹੀ ਮੂਲਾ ਖੱਤਰੀ ਅਨੇਕਾਂ ਜੂਨਾਂ ਚ ਭਰਮਦਾ ਫਿਰਿਆ ਵਿਚਾਰਾ। ਫਿਰ ਸਾਧ ਸੰਗਤ ਜੀ ਦਸਵੇਂ ਜਾਮੇ ਜਾ ਕੇ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਗੁਰਦੁਆਰਾ ਸ਼ਿਕਾਰ ਘਾਟ ਬਣਿਆ ਸ੍ਰੀ ਹਜ਼ੂਰ ਸਾਹਿਬ, ਉੱਥੇ ਜਾ ਕੇ ਫਿਰ ਮਹਾਰਾਜ ਨੇ ਲੱਭ ਕੇ ਇਹਦਾ ਉਧਾਰ ਕਰਿਆ, ਇਹਦਾ ਭਲਾ ਕਰਿਆ। ਸੋ ਕਹਿਣ ਤੋਂ ਭਾਵ ਜੋ ਮਹਾਰਾਜ ਕਹਿ ਰਹੇ ਵੀ ਕਬੀਰ ਮਰਦਾ ਮਰਦਾ ਜਗਮੂਆ ਮਰ ਪਿਆ ਨਾ ਜਾਣੇ ਕੋਈ, ਇਹ ਕਹਿੰਦਾ ਸੀ ਵੀ ਮਰਨਾ ਸੱਚ ਹੈ ਤੇ ਜਾਉਣਾ ਝੂਠ ਹੈ, ਪਰ ਇਹਨੇ ਜਾਣਿਆ ਨਹੀਂ ਸੀ, ਕਹਿੰਦਾ ਜ਼ਰੂਰ ਸੀ। ਇਹ ਸਾਖੀ ਬੋਲੀ ਦੀ ਨਹੀਂ, ਇਹ ਸਾਖੀ ਸਾਡੀ ਸਾਰਿਆਂ ਦੀ ਹੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਲੋਕ ਉਚਾਰਨ ਕਰਦੇ ਆ, ਮਹਾਰਾਜ ਕਹਿੰਦੇ ਇਹ ਆਪਣੇ ਅੰਦਰ ਨਾ ਸਾਧਸੰਗ ਜੀ ਦੋ ਸ਼ਕਤੀਆਂ ਨੇ, ਇੱਕ ਦੀ ਦੋ ਰੂਪ ਹੋਏ ਹੋਏ, ਜਿਹਨੂੰ ਮਹਾਰਾਜ ਕਹਿੰਦੇ ਆ ਧਨ ਪਿਰ ਇੱਕ ਹੀ ਸੰਗ ਵਾਸਾ। ਧਨ ਕਹਿੰਦੇ ਨੇ ਜੀਵ ਨੂੰ, ਇਸਤਰੀ ਨੂੰ, ਪਿਰ ਕਹਿੰਦੇ ਨੇ ਪਤੀ ਨੂੰ। ਕਹਿੰਦੇ ਜੀਵ ਰੂਪ ਅਤੇ ਜੀਵ ਰੂਪੀ ਪਤਨੀ ਅਤੇ ਪਰਮਾਤਮਾ ਰੂਪੀ ਪਤੀ ਇੱਕ ਹੀ ਸੰਗ ਵਾਸਾ, ਸਾਡੇ ਅੰਦਰ ਰਹਿ ਰਹੇ ਦੋ। ਉਹਨੂੰ ਇਸੇ ਤਰ੍ਹਾਂ ਕਿਹਾ ਨਾਨਕ ਤਰਵਰ ਏਕ ਫਲ ਦੋਈ ਪੰਖੇਰੂ ਆਏ, ਆਪ ਜਾਵਨਾ ਦੇਸੀ ਨਾ ਪਰ ਪੰਖੀ ਤਾਹੇ। ਤੇ ਬਹੁ ਰੰਗ ਰਸ ਹੋ ਗਿਆ ਸਬਦ ਹੈ ਨਿਰਵਾਣ। ਸੋ ਕਹਿਣ ਤੋਂ ਭਾਵ ਹੈ ਇੱਕ ਤਾਂ ਜਿਹੜਾ ਆਪਣਾ ਜੀਵ ਭਾਵ ਹੈ ਉਹਨੂੰ ਅਭਾਸ ਵਾਲਾ ਕਹਿੰਦੇ, ਵੀ ਪਰਮਾਤਮਾ ਦੀ ਐਸੀ ਖੇਡ ਹੈ ਜੋ ਇਹੋ ਮਨ ਕਰਮ ਆ, ਇਹੋ ਮਨ ਧਰਮ ਆ, ਇਹੋ ਮਨ ਪੰਚ ਤੱਤ ਜਨਮਾਂ, ਜੋ ਸਾਡਾ ਮਨ ਹੈ ਨਾ ਇਹਨੂੰ ਅੰਤਹਿਕਰਨ ਕਹਿ ਲਓ, ਇਸ ਅੰਤਹਿਕਰਨ ਦੇ ਵਿੱਚ ਉਹ ਚੇਤਨ ਦਾ ਅਭਾਸ ਪੈ ਰਿਹਾ। ਜਿਵੇਂ ਨਾ ਆਕਾਸ਼ ਦਾ, ਜੋ ਆਕਾਸ਼ ਮਹਾਂ ਆਕਾਸ਼ ਹੈ ਨਾ, ਕਿਸੇ ਘੜੇ ਵਿੱਚ ਉਹਦਾ ਪ੍ਰਤੀਬਿੰਬ ਪੈਂਦਾ ਨਾ, ਉਹ ਘੜੇ ਵਿੱਚ ਵੱਖਰਾ ਪ੍ਰਤੀਤ ਹੁੰਦਾ, ਇਸੇ ਲਈ ਉਹ ਚੇਤਨ ਦੀ ਸੱਤਾ ਲੈ ਕਰਕੇ ਜੀਵ ਆਤਮਾ ਆਪਣੇ ਆਪ ਨੂੰ ਵੱਖਰਾ ਮੰਨ ਲੈਂਦੀ ਹੈ ਤੇ ਉਹ ਸਰੀਰ ਦੇ ਨਾਲ ਇਹਦਾ ਸੰਬੰਧ ਜੁੜ ਗਿਆ ਤੇ ਸਰੀਰ ਨੂੰ ਸਦੀਵੀ ਮੰਨ ਲੈਂਦਾ ਜੀਵ। ਫਿਰ ਇਹ ਸਰੀਰ ਨੂੰ ਨਾ ਸਦੀਵੀ ਮੰਨ ਕੇ ਫਿਰ ਇਹਦੇ ਅੰਦਰੋਂ ਆਵਾਜ਼ ਆਉਂਦੀ ਹੈ ਵੀ ਮੈਂ ਮੇਰਾ ਸਰੀਰ, ਮੇਰੇ ਸੰਬੰਧੀ, मेरे घर वाले जो कुछ भी है फिर यह जीव यह छड़ना नहीं चाहता इस समय यह सदीव ही अपने कोल रखना चाहता है यही मोह है सत्संग जी जीव कहना मैं सदा वास्ते इत्थे बनिया रहा जो अगले शब्द महाराज कहणगे ना भी जिहड़ा है भी जगत मरण ना पाया नित आप लकाया भी कोई भी जिहड़ा मरना नहीं चाहता यह मोह करके है सत्संग जी फिर उत्थे महाराज कहिंदे है जिहड़ी ना मोह वाली बिरती है जिहड़ी शरीर नूं सदीवी रखना चाहती है फिर वह कहती है धन कहे तू बस मैं नाले वह जीव रूपी स्त्री कहती है तू मेरे नाल बस के रह प्रै सुख वासी बाल गपाले तू बड़ा सुख देने वाला है मेरा बचपन का संबंधी है ते तुझ बिना हो किसी का लेख है बचन दे सोड़ना जासा जे कहती तेरे तो बिना मेरा कख नहीं बनना क्योंकि टिचर वसै सुहेलड़ी जिचर साथी नाल जब साथी उठ चलिया तो धन धन खाकू राल वो कह लगी कहते पिर सुखवासी बाल गपाले कहती तू मेनु सुख दे रहे है जिहड़ी ना बिरती है साडी जीव रूपी स्त्री कह रही है वह चेतन सत्ता नू कहते तुझा बिना हो किती ना लेखे बचन दे सोड़ ना जासा ए तुम छड़ के ना जाई अगो फिर वो आवाज आउंदी है वो कहन लगे जिहड़ा चेतन सत्ता वाले ना पति परमात्मा फिर गुरु अर्जन देव महाराज कहते है कहते जीव आत्मा समझाने वास्ते महाराज कहते है भी ये जिहड़ा ना ये चेतन सत्ता है ये किसी के बस विच नहीं धन कह तू बस मैं नाले प्रे सुखवासी बाल गपाले तुझे बिना हो किते ना लेखे बचन दे छोड़ ना जस आए फिर कहया हुक्मी बंदा ओह भारो ठक जिस कान ना संदा वह कहता मैं तो हुक्म दे विच आया वह भारा ठाकुर है उन किसी की कोई कान नहीं है जिचर रख है तितर तुम संग रहना ज सदे तो उड़ सदासा से सदासा है जिन्ना चिर ओहदा हुक्म है उन्ना चिर ही मैं शरीर में रह सकदा जो उन्हें सद लिया फिर जाना पैना जिहा चिरी लिखिया तिहा हुक्म गवाए सदे आवे कली कले आवे नानका सदी उठी जाए ज सदे तो उड़ सदास जाने ही पैना है फिर कह जो पिर धन कहे सच बचन कहे साचे तन कसु ना समझ कंचल चंचल काचे भावे सच्ची गल कही है पर कहती जरा मोह वाली बिरती समझते नहीं कहते बहुर बहुर पिर ही संग मंग है वह बाह जाने कर हासा है वह मुड़ मुड़ के चाहती है साड़ी जिड़ी रोह वाली लालच वाली बिरती है भी मैं सदी संसार में रहा वह बाह जाने कर हासा है पर वह हसद है भी जीव कैसा मोह विच फसया होया है फिर कहते आई आ गया फिर वह बुलाया ना तन पुछी ना मता पकाया जो वह समा आ फिर थोड़ा पुछता किसी ना तन पुछी ना मता पका मता पकाया ना कोई सलाह मशवरा कर दे जो समा आ फिर सतगुरु महाराज जी सच्चे पातशाह कह लगे ते महाराज कहते ऊट सधायो शूटर माटी नानक मिथन मोह हासा है महाराज कहते जो फिर जीव आत्मा चली जाती है ये शरीर मिट्टी बन के इतने रह जाता है नानक मिथन मोह आसा है कहते सारी मोह की आसा है सो मोह करके महाराज कहते हैं मर पे ना जाने कोई ये मोह करके जीव नु मरना नहीं आ रहा मरना की है कि वे जिस मरने ते जग डर है मेरा मन आनंद मरने ही ते पाई है पूर्ण परमानंद कहते जितों सारा सा डरता है ना कहते मेनू तो परम आनंद मिलता है परम आनंद क्योंकि जिन्हां नूं इह राज समझ आ गया कहिंदे उह कहिंदे मैं ना मरबो नहीं मरबो संसारा कहिंदे मैं हुण मरदा संसार मरदा है आ मोहे मिलियो है जीवन हारा कहिंदे मैनूं तां हुण जिहड़ा जीव दा शरीर ही जीवन वाला है उह मैनूं मिल गया सच है इहनूं महाराज कहिंदे है हुण विसाखी दा दिहाड़ा आपां मनाया ते हुण भी मना रहे हां विसाखी दे दिहाड़े ਜਦੋਂ ਪੰਜਾਂ ਸਿੰਘਾਂ ਨੂੰ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਹੈ ਨਾ ਉੱਥੇ ਇਹੀ ਘਟਨਾ ਵਾਪਰੀ ਮਹਾਰਾਜ ਕਹਿੰਦੇ ਸਤਿਗੁਰ ਕੈ ਜਨਮੈ ਗਵਨ ਮਿਟਾਇਆ ਜਦੋਂ ਅਸੀਂ ਸਤਿਗੁਰ ਦੇ ਘਰ ਜਨਮ ਲੈ ਲਾਂਗੇ ਨਾ ਫਿਰ ਸਾਡਾ ਜੰਮਣਾ ਨਹੀਂ ਮਰਨਾ ਨਹੀਂ ਹੋਣਾ ਇੱਥੇ ਕੀ ਜਨਮ ਹੋਣਾ ਗੁਰੂ ਸਤਿਗੁਰ ਕੈ ਜਨਮੈ ਇੱਥੇ ਸ਼ਰਧਾ ਨੇ ਜਨਮ ਲੈਣਾ ਹੈ ਇੱਥੇ ਪ੍ਰੇਮ ਨੇ ਜਨਮ ਲੈਣਾ ਹੈ, ਇੱਥੇ ਸਿਮਰ ਨੇ ਜਨਮ ਲੈਣਾ ਹੈ। ਜਦੋਂ ਹਿਰਦੇ ਚ ਪ੍ਰੇਮ ਪੈਦਾ ਹੋ ਗਿਆ, ਸ਼ਰਧਾ ਗੁਰੂ ਤੇ ਵਿਸ਼ਵਾਸ ਹੋ ਗਿਆ, ਜਦੋਂ ਸਿਮਰਨ ਹਿਰਦੇ ਵਿੱਚ ਸਾਧ ਸੰਗਤ ਦੀ ਰੌਹ ਚੱਲ ਪਈ ਹੈ ਨਾ, ਇਹ ਜਨਮ ਹੈ। ਜਿਹਨੂੰ ਇਹ ਗੁਰੂ ਘਰ ਵਿੱਚ ਜਨਮ ਮਿਲ ਗਿਆ, ਉਹ ਨਹੀਂ ਫਿਰ ਮਰਦਾ ਹੈ, ਫਿਰ ਉਸ ਨੂੰ ਤਾਂ ਸਾਧ ਸੰਗਤ ਦੀ ਜਿਹੜੀ ਮੌਤ ਵੀ ਨਾ ਨਮਸਕਾਰ ਕਰ ਜਾਂਦੀ ਹੈ। ਬਾਬਾ ਦੀਪ ਸਿੰਘ ਜੀ ਅੱਜ ਵੀ ਪ੍ਰਕਰਮਾਂ ਵਿੱਚ ਖੜੇ ਹੈ ਤੇ ਮੌਤ ਨਮਸਕਾਰਾਂ ਕਰ ਰਹੀ ਹੈ ਕਿ ਮੌਤ ਕਹਿੰਦੀ ਹੈ ਵੀ ਮੈਂ ਛੱਡਿਆ ਕੋਈ ਨਹੀਂ ਇੱਥੇ ਸੰਸਾਰ ਵਿੱਚ। ਪਰ ਬਾਬਾ ਦੀਪ ਸਿੰਘ ਜੀ ਮੌਤ ਨੂੰ ਮਖੌਲਾ ਕਰ ਗਏ, ਕਿਉਂਕਿ ਸਤਿਗੁਰ ਕਿਆ ਜਨਮੇ ਗਵਨ ਮਟਾਇਆ। ਬਾਬਾ ਦੀਪ ਸਿੰਘ ਜੀ ਨੇ ਗੁਰੂ ਘਰ ਜਨਮ ਲੈ ਲਿਆ, ਹਿਰਦੇ ਵਿੱਚ ਬ੍ਰਹਮ ਗਿਆਨ ਪੈਦਾ ਹੋ ਗਿਆ। ਜਦੋਂ ਉਹ ਗਿਆਨ ਪੈਦਾ ਹੋ ਗਿਆ, ਫਿਰ ਉਹਨੇ ਜਾਣ ਲਿਆ ਵੀ ਕੈਸਾ ਮਰਨਾ ਹੁੰਦਾ। ਇਹਨੂੰ ਕਹਿੰਦੇ ਆ ਮਹਾਰਾਜ ਕਿ ਨਹੀਂ ਤਾਂ ਜਾਣਦੇ ਨਹੀਂ ਮਰਨਾ ਕੀ ਹੈ। ਫਿਰ ਮਾ ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਜਿਨ੍ਹਾਂ ਨੇ ਗੁਰੂ ਦੇ ਘਰ ਜਨਮ ਲੈ ਲਿਆ, ਹਿਰਦੇ ਵਿੱਚ ਨਾਮ ਦਾ ਜਨਮ ਹੋ ਗਿਆ, ਜਿਹਨੂੰ ਮਹਾਰਾਜ ਕਹਿੰਦੇ ਬਿਨ ਜਿਹਵਾ ਜੋ ਜਪੈ ਹੈ ਆਏ ਸੋ ਜਾਣੈ ਕੈਸਾ ਨਾਉ, ਅਜਪਾ ਜਾਪ ਨਾ ਵਿਸਰੈ ਆ ਜੁਗਾ ਸਮਾਏ। ਉਹ ਅਜਪਾ ਜਾਪ ਜਦੋਂ ਸ਼ੁਰੂ ਹੋ ਗਿਆ, ਇਹ ਜਨਮ ਹੈ ਸਾਧ ਵਿੱਚ ਸਤਿਗੁਰੂ ਦੇ ਘਰ ਵਿੱਚ। ਇਸੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਸਦਾ ਹਰਖ ਸੋਗ ਨਹੀਂ ਵੀਆ, ਸੋ ਕਰ ਗੁਰੂ ਨਾਨਕ ਹੋਵੀ। ਉੱਥੇ ਫਿਰ ਸਦੀ ਆਨੰਦ ਹੈ। ਉਹਨੂੰ ਮਹਾਰਾਜ ਕਹਿੰਦੇ ਹੈ, ਹਰ ਕੇ ਸੇਵਕ ਜੋ ਹਰ ਭਾਏ, ਤਿੰਨ ਕੀ ਕਥਾ ਨਰਾਰੀ ਰੇ। ਉਹਦੀ ਕਥਾ ਵੀ ਨਿਰਾਲੀ ਹੈ, ਆਵੇ ਨਾ ਜਾਵੇ ਨਾ ਕਬੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਨਾ ਉਹ ਆਉਂਦੇ ਆ, ਨਾ ਮਰਦੇ ਆ, ਨਾ ਜਾਂਦੇ ਆ, ਉਹ ਪਾਰ ਬ੍ਰਹਮ ਦੇ ਸੰਗੀ ਹੋ ਜਾਂਦੇ ਆ। ਐਸੀ ਮਰਨੀ ਜੋ ਮਰੈ ਬਹੁ ਨਾ ਮਰਨਾ ਹੋਏ, ਫਿਰ ਉਹ ਨਹੀਂ ਮਰਦੇ, ਉਹ ਫਿਰ ਸਾਧ ਸੰਗਤ ਜੀ ਪਰਮਾਤਮਾ ਵਿੱਚ ਅਭੇਦ ਹੋ ਜਾਂਦੇ ਹਨ, ਅਮਰ ਹੋ ਜਾਂਦੇ ਹਨ। ਫਿਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਹਨ, ਮਹੱਲਾ ਤੀਜਾ, ਕਿਆ ਜਾਣਾ ਕਿ ਮਰਾਂਗੇ ਕੈਸਾ ਮਰਨਾ ਹੋਏ। ਕਹਿੰਦੇ ਕਿ ਪਤਾ ਹੈ ਸੀ ਕਿ ਕਿਵੇਂ ਮਰਨਾ। ਤਾਂ ਇਹ ਪਰਮਾਤਮਾ ਨੇ ਇੱਕ ਰਹੱਸ ਰੱਖਿਆ, ਇੱਕ ਭੇਦ ਰੱਖਿਆ। ਹੁਣ ਕਿਸੇ ਨੂੰ ਕੋਈ ਪਤਾ ਨਹੀਂ ਵੀ ਕਦੋਂ ਜਾਣਾ ਇੱਥੋਂ। ਜੇ ਪਤਾ ਲੱਗ ਜਾਵੇ ਨਾ ਸਤਸੰਗ ਜੀ, ਸੰਸਾਰ ਪਾਗਲ ਹੋ ਜਾਵੇ। ਬੜੀਆਂ ਸਾਖੀਆਂ ਨੇ ਇਸ ਭਾਵ ਦੇ ਵਿੱਚ, ਦ੍ਰਿਸ਼ਟਾਂਤ ਪ੍ਰਮਾਣ ਆਉਂਦੇ ਆ। ਜਿਹੜਾ ਬੰਦਾ ਭੱਜਿਆ ਫਿਰਦਾ ਨਾ ਦਿਨ ਰਾਤ, ਕਦੇ ਇੱਧਰ ਕਦੇ ਉੱਧਰ, ਬੜੀ ਮਸਤੀ ਦੇ ਵਿੱਚ ਹੈ, ਜੇ ਕਿਤੇ ਪਤਾ ਲੱਗ ਜਾਵੇ ਨਾ ਮੈਂ ਜਾਣਾ ਕੱਲ੍ਹ ਨੂੰ ਇੱਥੋਂ ਸੰਸਾਰ ਤੋਂ, ਨਾ ਕੁਝ ਖਾਏਗਾ ਨਾ ਕੁਝ ਪੀਏਗਾ, ਸਾਰਾ ਕੁਝ ਭੁੱਲ ਜਾਏਗਾ। ਐਸੀ ਅਹਿਸਾਸ ਇਹ ਹੈ ਪਰਮਾਤਮਾ ਦੀ ਇੱਕ ਰਹੱਸ ਹੈ। ਉਹਨੇ ਪੜਦਾ ਪਾਇਆ ਵੀ ਕਦੋਂ ਜਾਣਾ ਇੱਥੋਂ, ਇਹ ਗੱਲ ਵੱਖਰੀ ਹੈ। ਅੰਗਣ ਘਾਲੇ ਸਭ ਦਿਵਸ ਸਾਰ ਨੇ, ਵਢਣ ਕੱਢਣ ਤੇ ਅਨੁਸਾਰ, ਉਹ ਦਿਨ ਪੱਕਾ ਕੀਤਾ ਹੋਇਆ ਹੈ। ਜੇ ਮਹਾਰਾਜ ਕਹਿੰਦੇ ਵੀ ਜਿੱਦ ਦਿਹਾੜੇ ਧਨ ਵਰੀ, ਸਾਹੇ ਲਏ ਲਿਖਾਏ, ਜਿੰਦ ਬਹੁਟੀ ਮਰਨ ਲੈ ਜਾਸੀ ਪ੍ਰਣਾਏ, ਜਿੱਦਨ ਮਾਣੀ ਕੱਢੀਆ ਹੱਡਾਂ ਕੂਕੜਕਾਏ। ਉਹ ਦਿਨ ਪੱਕਾ ਹੈ ਪਰ ਪਤਾ ਨਹੀਂ ਹੈ, ਮਹਾਰਾਜ ਕਿਆ ਜਾਣਾ ਕਿਵ ਮਰੇ ਹੈਗੇ, ਕੈਸਾ ਮਰਨਾ ਹੋਏ ਪਤਾ ਹੀ ਨਹੀਂ, ਇਹ ਭੇਦ ਰੱਖਿਆ। ਫਿਰ ਮਹਾਰਾਜ ਫਿਰ ਕਿਵੇਂ, ਫਿਰ ਸਤਿਗੁਰੂ ਮਹਾਰਾਜ ਸਿੱਖ ਕਹਿਣ ਲੱਗੇ, ਮਹਾਰਾਜ ਕਿਰਪਾ ਕਰੋ, ਜਾਣਾ ਤਾਂ ਹੈ ਹੀ ਹੈ, ਫਿਰ ਇਹ ਮਰਨਾ ਕਿਵੇਂ ਸਾਡਾ ਸੁਹੇਲਾ ਹੋ ਜਾਵੇ, ਸੁਖੀ ਹੋ ਜਾਵੇ। ਫਿਰ ਸਤਿਗੁਰੂ ਮਹਾਰਾਜ ਜੀ ਤੇ ਕਹਿੰਦੇ ਹੈ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਜੇ ਸਾਹਿਬ ਨੂੰ ਮਾਲਕ ਦਾ ਹੈ, ਮਾਇਆ ਵਿਰਤੀ ਕਰਕੇ ਨਾ ਪਰਮਾਤਮਾ ਮਾਲਕ ਹੈ, ਖਸਮ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ, ਉਹ ਸਾਡਾ ਮਾਲਕ ਹੈ। ਜੇਕਰ ਸਾਹਿਬ ਮਨੋ ਨਾ ਵਿਸਰੈ, ਜੇ ਕਹਿੰਦੇ ਵੀ ਪਰਮਾਤਮਾ ਨਾ ਭੁੱਲੇ ਨਾ ਕਦੇ, ਤਾਂ ਸਹਿਲਾ ਮਰਨਾ ਹੋਵੇ, ਕਹਿੰਦੇ ਫਿਰ ਉਹਨਾਂ ਦਾ ਮਰਨਾ ਸਫਲਾ ਹੋ ਜਾਂਦਾ ਹੈ। ਗੁਰੂ ਘਰ ਤਾਂ ਸਾਧ ਸੰਗਤ ਜੀ ਐਸੇ ਪਿਆਰਿਆਂ ਦਾ ਭਰਿਆ ਪਿਆ ਹੈ, ਕਿੰਨੀਆਂ ਕੁ ਸਾਖੀਆਂ ਸੁਣਾਈਆਂ ਜਾਣ ਜਿਹਨਾਂ ਨੂੰ ਸਾਹਿਬ ਨਹੀਂ ਵਿਸਰਿਆ, ਜਿਹਨਾਂ ਨੂੰ ਪਰਮਾਤਮਾ ਸਾਕਸ਼ਾਤ ਹੋ ਗਿਆ। ਚਾਂਦਨੀ ਚੌਕ ਅੱਜ ਵੀ ਗਵਾਈ ਦੇ ਰਿਹਾ, ਅਰਧੋ ਅਰਧ ਚੜਾਏ ਚਰਾਏ ਸੋ ਡਾਰਾ, ਸਰੀਰ ਦੇ ਦੋ ਫਾੜ ਹੋ ਗਏ, ਪਰ ਉਹ ਫਿਰਤਵੀ ਪਰ ਦੋਹੇ ਫਾਰਾ, ਦੋ ਫਾੜੇ ਹੋ ਗਏ ਪਰ ਕਹਿੰਦੇ ਦੇਖਤ ਸਭ ਕੇ ਅਤਰ ਜਵੜੇ, ਦੋਨੋ ਤਨ ਤੇ ਜਪ ਜੀ ਪੜੇ। ਭਾਈ ਮਤੀ ਦਾ ਦੇ ਸਰੀਰ ਵਿੱਚੋਂ ਆਵਾਜ਼ਾਂ ਆ ਰਹੀਆਂ ਨੇ, ਅਸੰਕ ਜਪ ਅਸੰਕ ਭਾਓ। ਇੱਥੇ ਤੱਕ ਪਹੁੰਚੀ ਸੀ, ਹਾਲੇ ਦੋਨੇ ਪਾਸੋਂ ਆਵਾਜ਼ ਆ ਰਹੀ ਹੈ, ਸਮਾਪਤੀ ਕਰਦੇ ਹੈ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਦੂਸਰੇ ਸਰੀਰ ਵਿੱਚੋਂ ਆਵਾਜ਼ ਆ ਰਹੀ ਹੈ, ਅੱਧੇ ਸਰੀਰ ਵਿੱਚੋਂ, ਨਾਨਕ ਦੇਵ ਖੋਜਲੇ ਕੀਤੀ ਛੁੱਟੀ ਨਾਲ, ਇਹ ਹੈ ਸਹਿਲਾ ਮਰਨਾ ਜੇਕਰ ਸਾਹਿਬ ਮਨੋ ਨਾ ਵਿਸਰੈ। ਭਾਈ ਤਾਰੂ ਸਿੰਘ 22 ਦਿਨ ਸਾਧ ਸੰਗਤ ਜੀ ਖੋਪਰੀ ਲੈ ਗਈ ਹੈ, ਪਰ ਅੰਦਰ ਪਰਮਾਤਮਾ ਦਾ ਨਾਮ ਹੈ, ਗੁਰਬਾਣੀ ਹੈ, ਇਸ ਕਰਕੇ ਉਹਨਾਂ ਨੇ ਮਰਨਾ ਜਿਹੜਾ ਹੈ ਉਹਦਾ ਸਹਿਲਾ ਹੋ ਗਿਆ। ਜੇਕਰ ਸਾਹਿਬ ਮਨ ਉਹਨਾਂ ਵਿਸਰੇ, ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹਨਾਂ ਨੂੰ ਪਰਮਾਤਮਾ ਜੇ ਚੇਤੇ ਹੈ ਨਾ, ਉਹਨਾਂ ਦਾ ਮਰਨਾ ਵੀ ਜਿਹੜਾ ਹੈ ਉਹ ਸਫਲਾ ਹੋ ਜਾਂਦਾ ਹੈ। ਮਰਨੇ ਤੇ ਜਗਤ ਡਰੇ, ਜੀਵਿਆ ਲੋੜੇ ਸਭ ਕੋਏ। ਕਹਿੰਦੇ ਸਾਰਾ ਸੰਸਾਰ ਮਰਨ ਤੋਂ ਡਰਦਾ ਹੈ ਤੇ ਜੀਵਿਆ ਲੋੜੇ ਸਭ ਕੋਏ, ਵੀ ਮੈਂ ਜਿਉਂਦਾ ਰਹਾਂ। ਪਰ ਇਹ ਕਿਤਨੀ ਅਣਸਾਹ ਸਿੰਘ ਜੀ ਹਾਸੋਹੀਣੀ ਗੱਲ ਹੈ ਵੀ ਜੋ ਕੋਈ ਕਹੇ ਵੀ ਮੈਂ ਸਦਾ ਇੱਥੇ ਰਹਾਂ, ਇਹ ਹੋ ਸਕਦਾ ਕਿਤੇ? ਜੇ ਕੋਈ ਮਰੇ ਨਾ ਇੱਥੇ, ਕੋਈ ਨਾ ਮਰੇ, ਇਹ ਸੰਸਾਰ ਤਾਂ ਨਰਕ ਬਣ ਜਾਏਗਾ। ਇਸ ਕਰਕੇ ਸਾਧ ਸਿੰਘ ਜੀ ਇੱਕ ਸਵਾਲ ਹੈ ਵੀ ਇਹ ਸੰਸਾਰ ਵਿੱਚ ਤਿਆਗ ਜ਼ਰੂਰੀ ਹੈ, ਵੀ ਤਿਆਗਣਾ ਜ਼ਰੂਰੀ ਹੈ, ਜਾਂ ਜਿਹੜਾ ਗ੍ਰਹਿਣ ਕਰਨਾ ਭਾਵ ਕਿ ਇੱਥੇ ਵੀ ਰਹਿਣਾ ਜ਼ਰੂਰੀ ਹੈ? ਵਿਚਾਰ ਕੇ ਇਹੀ ਗੱਲ ਸਾਹਮਣੇ ਆਏਗੀ ਜਿਹੜਾ ਤਿਆਗ ਹੈ ਇਹ ਜ਼ਰੂਰੀ ਹੈ। ਜੇ ਆਪਾਂ ਤਿਆਗ ਨਾ ਕਰੀਏ ਨਾ, ਸੁੱਖ ਇਹਦੇ ਵਿੱਚ ਹੈ। ਇਸ ਨੂੰ ਫਿਰ ਕਹਿ ਦਿੱਤਾ ਹੈ ਕਿ ਵੀ ਦਾਵੇ ਦਾਹ ਜਨ ਹੋਤ ਹੈ, ਨਿਰਦਾਵੇ ਰਹੇ ਨਿਸੰਕ, ਜੋ ਨਰ ਜੋ ਜਾਂ ਨਿਰਦਾਵੇ ਰਹੇ ਸੋ ਗਣੇ ਇੰਦਰ ਸੋ ਰੰਕ। ਜਿਹਨਾਂ ਨੇ ਜਾਣ ਲਿਆ ਵੀ ਇਹ ਸੱਜਣਾ ਅਸੀਂ ਇਹਨੂੰ ਪਕੜ ਕੇ ਰੱਖਾਂਗੇ ਨਾ, ਓਨੀ ਅਸੀਂ ਦੁਖੀ ਹੋਵਾਂਗੇ। ਜਿੰਨਾ ਇਹਦੇ ਅੰਦਰੋਂ ਸੰਸਾਰ ਵਿੱਚ ਪਕੜਿਆ ਛੁੱਟਦੀ ਜਾਏਗੀ, ਉਹਨਾਂ ਜੀ ਸੁਖੀ ਹੋ ਜਾਏਗਾ। ਇਸ ਕਰਕੇ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਸਦਾ ਹੀ ਇੱਥੇ ਕੋਈ ਰਹੇ, ਇਹ ਤਾਂ ਕਦੇ ਹੋ ਹੀ ਨਹੀਂ ਸਕਦਾ। ਕਿਉਂਕਿ ਮਹਾਰਾਜ ਕਹਿੰਦੇ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਪਰ ਮਹਾਰਾਜ ਕਹਿੰਦੇ ਮੋਹ ਦੇ ਕਰਕੇ ਜੀਵਿਆ ਲੋੜੈ ਸਭ ਕੋਏ। ਹੁਣ ਅੱਗੇ ਮਹਾਰਾਜ ਕਹਿੰਦੇ ਗੁਰਪ੍ਰਸਾਦੀ ਜੀਵਤ ਮਰੈ, ਹੁਕਮੈ ਬੁਝੈ ਸੋਏ। ਸਤਿਗੁਰ ਮਹਾਰਾਜ ਕਹਿੰਦੇ ਗੁਰਪ੍ਰਸਾਦੀ, ਜੇ ਗੁਰੂ ਦੀ ਕਿਰਪਾ ਹੋ ਜਾਵੇ ਨਾ, ਜੀਵਤ ਮਰੈ, ਜਿਉਂਦਿਆਂ ਜਿਉਂਦਿਆਂ ਮਰ ਕੇ ਨਹੀਂ ਕੁਝ ਮਿਲਦਾ ਹੈ, ਇੱਥੇ ਹੀ ਮੁਕਤੀ ਹੋਣੀ ਹੈ। ਇਹ ਤਾਂ ਮਹਾਰਾਜ ਕਹਿ ਰਹੇ ਹੈ, ਕਰ ਕਿਰਪਾ ਜਿਸ ਕਹਿ ਹਿਰਦੇ ਗਰੀਬੀ ਵਸਾਵੈ, ਨਾਨਕ ਈਹਾ ਮੁਕਤ ਆਗੈ ਸੁਖ ਪਾਵੈ। ਦੂਸਰੇ ਮਤਾਂ ਵਾਲੀ ਗੱਲ ਨਹੀਂ ਵੀ ਅੱਗੇ ਜਿਹੜੇ ਹੈ ਬੈਸਟ ਮਿਲੇਗੀ ਜਾਂ ਸਵਰਗ ਮਿਲਣਗੇ, ਨਹੀਂ। ਮਹਾਰਾਜ ਤਾਂ ਕਹਿੰਦੇ ਕਿਆ ਸੁਰਗ ਕਿਆ ਨਰਕ ਵਿਚਾਰਾ, ਸੰਤਨ ਦੋ ਰਾਧੇ ਦੋ ਨਿਰਾਧੇ ਤੇ ਹਮ ਕਾਹੂ ਕਿ ਕਾਣ ਨਾ ਕੱਢਦੇ ਆਪਣੇ ਗੁਰਪ੍ਰਸਾਦ ਦੇ। ਕਹਿੰਦੇ ਮੈਂ ਨਾ ਮੈਨੂੰ ਨਾ ਸਵਰਗ ਦੀ ਇੱਛਾ ਹੈ ਨਾ ਨਰਕਾਂ ਦਾ ਡਰ ਹੈ। ਸਵਰਗ ਵਾਸ ਨਾ ਬਾਸੀ ਹੈ, ਦਰਿਆ ਨਰਕ ਨਿਵਾਸ, ਉਹ ਨਾ ਹਾਸ ਹੋਈ ਹੈ ਮਨੇ ਨਾ ਕੀਜੇ ਆਸ। ਉਹ ਕਹਿੰਦੇ ਮੈਂ ਤਾਂ ਹੁਣ ਤੇਰੀ ਸ਼ਰਨ ਵਿੱਚ ਆ ਗਿਆ, ਗੁਰਪ੍ਰਸਾਦੀ ਜੀਵਤ ਮਰੈ, ਹੁਕਮੈ ਬੂਝੈ ਸੋ। ਜਿਹੜੇ ਫਿਰ ਗੁਰੂ ਦੀ ਕਿਰਪਾ ਦੁਆਰਾ ਨਾ ਜੀਵਤ ਭਾਵ ਤੋਂ ਇਹ ਮਰਨਾ ਹੈ, ਕਬੀਰ ਸੋਈ ਮਾਰੀਏ ਜੇ ਮੂਹੇ ਸੁਖ ਹੋਏ, ਭਲੋ ਭਲੋ ਸਭ ਕੋ ਕਹਿ ਬੁਰੋ ਨਾ ਮਾਨੇ ਕੋਏ। ਜਿਹੜਾ ਹੰਕਾਰ ਹੈ ਨਾ ਇਹਨੂੰ ਮਾਰਨੇ ਸਤਸੰਗ ਜੀ, ਇਹ ਹੈ ਗੁਰੂ ਦੀ ਕਿਰਪਾ। ਇਹ ਗੁਰੂ ਦੀ ਕਿਰਪਾ ਬਿਨਾਂ ਮਰਦੇ ਹੀ ਨਹੀਂ। ਲਾਲ ਸਿੰਘ ਢਾਲ ਲੈ ਕੇ ਆਉਂਦਾ ਤੇ ਕਹਿੰਦਾ ਮਹਾਰਾਜ ਇਹ ਜਿਹੜੀ ਢਾਲ ਹੈ ਨਾ ਇਹ ਮੈਂ ਬਣਾਈ ਹੈ। ਮਹਾਰਾਜ ਇਹ ਕੀ ਖੂਬੀ ਹੈ? ਕਹਿੰਦਾ ਖੂਬੀ ਇਹਦੇ ਵਿੱਚ ਇਹ ਹੈ ਵੀ ਇਹਦੇ ਵਿੱਚ ਗੋਲੀ ਨਹੀਂ ਲੰਘ ਸਕਦੀ। ਮਹਾਰਾਜ ਕਹਿੰਦੇ ਅੱਛਾ। ਕਹਿੰਦਾ ਹਾਂ ਜੀ, ਹਰੇਕ ਗੱਲ ਵਿੱਚ ਮੈਂ ਕਰੀ ਜਾ ਰਿਹਾ। ਤੇ ਮਹਾਰਾਜ ਕਹਿੰਦੇ ਲਾਲ ਸਿੰਘ ਕਹਿੰਦੇ ਗੋਲੀ ਤਾਂ ਗੋਲੀ ਹੁੰਦੀ ਹੈ, ਮਾਰਨੀ। ਕਹਿੰਦਾ ਨਹੀਂ ਮਹਾਰਾਜ, ਇਹ ਢਾਲ ਹੀ ਐਸੀ ਹੈ। ਤੇ ਮਹਾਰਾਜ ਕਹਿੰਦੇ ਕੱਲ ਨੂੰ ਆਈ ਇਹਦੀ ਪਰਖਣਾ ਕਰਾਂਗੇ। ਚਲਾ ਗਿਆ। ਕਹਿੰਦਾ ਹਾਂ ਜੀ, ਵਾਹਲਾ ਕਰਕੇ ਚਲਾ ਗਿਆ। ਜਦੋਂ ਘਰੇ ਗਿਆ ਘਰਵਾਲੀ ਕਹਿੰਦੀ ਢਾਲ ਭੇਟਾ ਨਹੀਂ ਕਰਕੇ ਆ? ਕਹਿੰਦਾ ਮਹਾਰਾਜ ਨੇ ਪਰਖਣਾ ਕਰਨੀ ਹੈ। ਕੀ ਗੱਲਬਾਤ? ਕਹਿੰਦੀ ਆਹ ਗੱਲਬਾਤ ਹੋਈ ਹੈ ਵੀ ਗੁਰੂ ਸਾਹਿਬ ਪਰਖਣਾ ਕਰਨਗੇ। ਘਰਵਾਲੀ ਸਿਆਣੀ ਸੀ, ਉਹ ਕਹਿਣ ਲੱਗੀ ਤਾਂ ਗੁਰੂ ਤੂੰ ਜਿਹੜਾ ਗੁਰੂ ਨਾਲ ਵਾਅਦਾ ਕਰਕੇ ਆਇਆ ਨਾ, ਇਹ ਤੂੰ ਬਹੁਤ ਵੱਡੀ ਗਲਤੀ ਕਰਕੇ ਆਇਆ। ਕਹਿਣ ਲੱਗੀ ਤੇਰੀ ਢਾਲ ਗੋਲੀ ਦਾ ਮੁਕਾਬਲਾ ਤਾਂ ਕਰ ਸਕਦੀ ਹੈ, ਪਰ ਗੁਰੂ ਦਾ ਮੁਕਾਬਲਾ ਕਿਵੇਂ ਕਰੇਗੀ? ਇਹ ਗੱਲ ਢਾਲ ਦੀ ਨਹੀਂ, ਇਹ ਗੱਲ ਤੇਰੇ ਹੰਕਾਰ ਦੀ ਹੈ, ਤੇਰੇ 'ਚ ਮੈਂ ਬੋਲਦੀ ਹੈ। ਕਹਿੰਦਾ ਹੁਣ ਕੀ ਕਰੀਏ? ਕਹਿੰਦੀ ਕੋਈ ਰਸਤਾ ਹੈ, ਹੁਣ ਅਰਦਾਸ ਕਰਾ ਦੇ, ਇਹ ਗੁਰੂ ਦੀ ਖੁਸ਼ੀ ਹੋ ਜਾਏਗੀ। ਗੁਰੂ ਦੇ ਬਚਨ ਨੇ ਵੀ ਜਿਹਦੇ ਪੰਜ ਸਿੰਘ ਹੋਣ ਨਾ, ਵੀ ਪੰਜਾਂ ਸਿੰਘਾਂ ਨੂੰ ਕੋਈ ਅਰਦਾਸ ਕਰਾ ਦੇਵੇ ਨਾ, ਉਹ ਗੁਰੂ ਦੀ ਲਾਜ ਰੱਖਦਾ। ਫਿਰ ਇਹਨੇ ਸਾਹਸ ਨੇ ਪੰਜਾਂ ਸਿੰਘਾਂ ਨੂੰ ਪ੍ਰਸ਼ਾਦਾ ਪਾਣੀ ਸਿਖਾਇਆ ਤੇ ਅਰਦਾਸ ਕਰਵਾਈ, ਮਹਾਰਾਜ ਕਿਰਪਾ ਕਰਿਓ ਮੇਰੀ ਲਾਜ ਰੱਖਿਓ। ਜਦੋਂ ਮੁੜ ਕੇ ਦੁਬਾਰੇ ਆਉਂਦਾ ਹੈ ਵੀ ਉਹ ਲਾਲ ਸਿੰਘ ਬਦਲ ਗਿਆ, ਇਹਦੀ ਚਾਲ ਹੀ ਬਦਲ ਗਈ। ਮਹਾਰਾਜ ਕਹਿੰਦੇ ਹੁਣ ਦੱਸ। ਫਿਰ ਕਹਿਣ ਲੱਗਿਆ ਮਹਾਰਾਜ ਇਹ ਜਿਹੜੀ ਢਾਲ ਹੈ ਨਾ ਇਹ ਗੋਲੀ ਦਾ ਮੁਕਾਬਲਾ ਕਰ ਲਈ, ਪਰ ਤੁਹਾਡਾ ਮੁਕਾਬਲਾ ਨਹੀਂ ਹੋਣਾ। ਮਹਾਰਾਜ ਕਹਿੰਦੇ ਮੈਂ ਵੀ ਇਹ ਚਾਹੁੰਦਾ ਸੀ। ਕਹਿੰਦੇ ਹੁਣ ਤੂੰ ਕੱਲ੍ਹ ਵਾਲਾ ਨਹੀਂ ਹੈ ਨਾ, ਹੁਣ ਤੂੰ ਬਦਲ ਗਿਆ ਹੈ, ਫਿਰ ਮਹਾਰਾਜ ਦੀ ਲਾਜ ਰੱਖੀ। ਕਹਿਣ ਤੋਂ ਭਾਵ ਇਹ ਗੁਰੂ ਦੀ ਕਿਰਪਾ ਨਾਲ ਇਹ ਅੰਦਰੋਂ ਹੰਕਾਰ ਮਰਦੇ, ਗੁਰ ਪ੍ਰਸਾਦੀ ਜੀਵਤ ਮਰੇ। ਜਦੋਂ ਗੁਰੂ ਦੀ ਕਿਰਪਾ ਹੋ ਜਾਏ ਅੰਦਰੋਂ ਹੰਕਾਰ ਮਰ ਜਾਂਦਾ, ਫਿਰ ਹੁਕਮ ਹੈ ਬੁੱਝੇ ਸੋਏ, ਫਿਰ ਉਹ ਜੀਵ ਜਿਹੜਾ ਹੈ ਪਰਮਾਤਮਾ ਦੇ ਹੁਕਮ ਨੂੰ ਬੁੱਝਿਆ ਕੇ ਜਾਣ ਲੈਂਦਾ ਹੈ। ਨਾਨਕ ਐਸੀ ਮਰਨੀ ਜੋ ਮਰੇ ਤਾਂ ਸਾਜੀਵਣ ਹੋਏ। ਮਹਾਰਾਜ ਕਹਿੰਦੇ ਜੀ ਐਸੀ ਕੋਈ ਮਰਨੀ ਮਰ ਜਾਵੇ ਵੀ ਭਾਵ ਕੀ ਹੰਕਾਰ ਤੋਂ ਰਹਿਤ ਹੋ ਜਾਵੇ, ਕਹਿੰਦੇ ਫਿਰ ਉਹ ਸਦਜੀਵਨ ਹੋਏ, ਉਹ ਫਿਰ ਸਦਾ ਹੀ ਅਮਰ ਹੋ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਹੈ ਸੁਖੀ ਵਸੈ ਮਸਕੀਨੀਆ ਆਪ ਅਨਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਬ ਗਲੇ। ਵੱਡੇ ਵੱਡੇ ਹੰਕਾਰੀ ਉਹ ਤਾਂ ਗਰਭ ਚ ਗਲ ਜਾਣਗੇ, ਜਿਹੜੇ ਸੁਖੀ ਕਹਿੰਦੇ ਕੌਣ ਨੇ ਮਸਕੀਨੀ ਨਿਮਰਤਾ ਵਾਲੇ, ਉਹ ਫਿਰ ਸਦਜੀਵਨ ਪ੍ਰਾਪਤ ਕਰ ਲੈਂਦੇ ਹੈ। ਪੌੜੀ ਜਾਂ ਆਪ ਕਿਰਪਾਲ ਹੋਵੇ ਹਰ ਸਵਾਮੀ ਤਾਂ ਆਪਣਾ ਨਾਂ ਹਰ ਆਪ ਜਪਾਵੇ। ਜਦੋਂ ਉਹ ਕਿਰਪਾਲ ਕਿਰਪਾ ਦਾ ਘਰ ਆਪ ਸਵਾਮੀ ਮਾਲਕ ਕਿਰਪਾ ਕਰਦਾ ਹੈ, ਆਪਣਾ ਨਾਮ ਆਪ ਜਪਾਉਂਦਾ ਹੈ, ਆਪੇ ਸਤਿਗੁਰ ਮੇਰ ਸੁਖ ਦੇਵੈ, ਆਪਣਾ ਸੇਵਕ ਆਪ ਹਰ ਪਾਵੈ, ਆਪੇ ਹੀ ਵਾਹਿਗੁਰੂ ਪਰਮੇਸ਼ਰ ਪੂਰੇ ਗੁਰੂ ਦਾ ਮਿਲਾਪ ਕਰਵਾ ਦਿੰਦਾ ਹੈ। ਆਪਣਾ ਸੇਵਕ ਆਪ ਹਰ ਪਾਵੈ, ਉਹ ਸੇਵਕ ਉਹਨੂੰ ਆਪਣੇ ਪਿਆਰੇ ਲੱਗਦੇ ਨੇ, ਸੇਵਕਾਂ ਦੇ ਨੂੰ ਪਾ ਜਾਂਦਾ ਹੈ। ਆਪਣੇ ਸੇਵਕ ਹੀ ਆਪੇ ਰੱਖੈ, ਆਪੇ ਨਾਮ ਜਪਾਵੈ, ਜਹਿ ਜਹਿ ਕਾਜ ਕਰਸੀ ਵੀ ਤਾਂ ਤਾਂ ਉੱਠਦਾ ਵੈ। ਇਸ ਤਰ੍ਹਾਂ ਉਹਨੂੰ ਪਾ ਜਾਂਦੇ ਹਨ। ਆਪਣਿਆਂ ਸੇਵਕਾਂ ਕੀ ਆਪ ਪੈਜ ਰੱਖੈ, ਆਪਣੇ ਭਗਤਾਂ ਕੀ ਪੈਰੀ ਪਾਵੈ। ਕਹਿੰਦੇ ਆਪਣੇ ਸੇਵਕਾਂ ਦੀ ਉਹ ਪੈਜ ਰੱਖਦਾ ਹੈ, ਆਪਣੇ ਭਗਤਾਂ ਕੀ ਸੰਸਾਰ ਨੂੰ ਪੈਰੀ ਪਾ ਦਿੰਦਾ ਹੈ, ਕਿਉਂਕਿ ਇਹ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ। ਜੋ ਹਰ ਜਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾਈ। ਇਹ ਜਿਹੜੇ ਪਰਮਾਤਮਾ ਦੇ ਪਿਆਰੇ ਹੈ ਉਹਨਾਂ ਦਾ ਜੈਕਾਰ ਕਰਾਉਂਦਾ ਹੈ, ਕਿਉਂਕਿ ਉਹ ਵਡਿਆਈ ਪਰਮਾਤਮਾ ਦੀ ਹੈ। ਜੋ ਹਰ ਜਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ ਹੈ, ਹਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾਈ। ਇਸ ਕਰਕੇ ਸਤਿਗੁਰੂ ਮਹਾਰਾਜ ਕਹੇ ਹਰ ਮੰਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਹੁਮ ਬਲਿਹਾਰ ਜੈ ਤੇਰੇ ਨਾਵੇ। ਜਿਸ ਨੂੰ ਬਖਸ਼ ਰਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ, ਕਹਿੰਦੇ ਉਹ ਉਹਦਾ ਜਸ ਗਾਉਂਦਾ ਹੈ, ਉਹਦੀ ਪੈਜ ਰੱਖਦਾ ਹੈ। ਧਰਮ ਰਾਏ ਹੈ ਹਰ ਕਾ ਕੀਆ, ਹਰ ਜਨ ਸੇਵਕ ਨੇੜ ਨਾ ਆਵੇ। ਜਿਹੜਾ ਧਰਮ ਰਾਜ ਹੈ ਕਹਿੰਦੇ ਉਹਦਾ ਕੀਤਾ ਹੋਇਆ ਵਾਹਿਗੁਰੂ ਦਾ, ਹਰ ਜਨ ਸੇਵਕ ਨੇੜ ਨਾ ਆਵੇ, ਕਹਿੰਦੇ ਉਹਦੇ ਨੇੜੇ ਨਹੀਂ ਆ ਸਕਦਾ। ਆਪਾਂ ਸੌਣ ਵੇਲੇ ਰੋਜ਼ ਹੀ ਪੜ੍ਹਦੇ ਹਾਂ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੇਤ, ਨਾ ਤੂੰ ਨਾ ਸੁੱਟੈ ਨਿਕਟ ਨਾ ਜਾਇਓ ਦੂਤ। ਚਿੱਤਰ ਗੁਪਤ ਜੋ ਪੁਜ ਲਿਖਤੇ ਲੇਖਾ, ਭਗਤ ਜਨਾ ਕੀ ਤ੍ਰਿਸ਼ਨਾ ਪੇਖਾ। ਜਿਹੜੇ ਚਿੱਤਰਗੁਪਤ ਨਾ ਸਾਡਾ ਹਿਸਾਬ ਕਿਤਾਬ ਲਿਖੀ ਜਾਂਦੇ ਹੈ, ਕਹਿੰਦੇ ਰੱਬ ਦੇ ਪਿਆਰਿਆਂ ਵੱਲੋਂ ਵੇਖ ਵੀ ਨਹੀਂ ਸਕਦੇ, ਨੇੜੇ ਨਹੀਂ ਆ ਸਕਦੇ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕੀਤੀ ਚੱਕ ਚੱਕ ਆਵੇ ਜਾਵੇ। ਜਿਹੜਾ ਪਰਮਾਤਮਾ ਦਾ ਪਿਆਰਾ ਹੈ ਨਾ, ਉਹ ਸਭਨਾਂ ਦਾ ਪਿਆਰਾ ਹੈ, ਕਹਿੰਦੇ ਭਾਈ। ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਇੱਕ ਸੱਜਣ ਸਭ ਸੱਜਣ। ਜੇ ਇੱਕ ਪਰਮਾਤਮਾ ਸਾਡਾ ਮਿੱਤਰ ਹੈ ਨਾ, ਸਾਰਾ ਸੰਸਾਰ ਹੀ ਮਿੱਤਰ ਹੈ। ਇੱਕ ਬੈਰੀ ਸਭ ਬਾਦ, ਜੇ ਰੰਗ ਭੁੱਲ ਗਿਆ ਇਹ ਸੰਸਾਰ ਵੀ ਦੁਸ਼ਮਣ ਬਣ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜੋ ਹਰ ਕਾ ਪਿਆਰਾ ਸੋ ਸਭਨਾਂ ਕਾ ਪਿਆਰਾ, ਹੋਰ ਕੀਤੀ ਚੱਕ ਚੱਕ ਆਵੇ ਜਾਵੇ। ਕੀਤੀ ਬਹੁ ਵਚਨ ਹੈ, ਹੋਰ ਹੋਰ ਕਿੰਨੀ ਇੱਥੇ ਲੋਕ ਦੁਨੀਆਂ ਆਉਂਦੀ ਹੈ, ਉਹ ਕਿ ਚਲੀ ਜਾਂਦੀ ਹੈ, ਚੱਖਾ ਮਾਰ ਕੇ ਚਲੀ ਜਾਂਦੇ। ਇੱਥੇ ਵੱਡੇ ਵੱਡੇ ਅਤੇ ਸਾਧ ਸਿਕੰਦਰ ਵਰਗੇ, ਔਰੰਗਜ਼ੇਬ ਵਰਗੇ, ਹਰਨਾਕਸ਼ ਵਰਗੇ, ਰਾਵਣ ਵਰਗੇ ਗਿਣਤੀ ਨਹੀਂ ਕਰ ਸਕਦੇ, ਉਹ ਤੋਂ ਚੱਖਾ ਮਾਰ ਕੇ ਚਲੇ ਗਏ। ਇਸ ਕੇ ਜੀਮ ਜਰਾਏ ਜਗ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕੀ ਆ ਗਏ ਨੇ, ਇੱਥੇ ਬੜੇ ਜ਼ੋਰ ਵਾਲਿਆਂ ਨੇ, ਅਮਰੂਦ ਨਮਰੂਦ ਵਰਗੇ ਦਾਵੇ ਬਣ ਕੇ ਖੁਦਾ ਕਹਾ ਗਏ ਨੇ, ਅਕਬਰ ਬਾਦਸ਼ਾਹ ਵਰਗੇ ਦਿੱਲੀ ਸ਼ਹਿਰ ਅੰਦਰ ਸ਼ੀਰੀ ਬਾਂਗ ਬਣ ਜਾ ਰਿਆਂ ਦੇ ਪਾ ਗਏ ਨੇ। ਇੱਕ ਰੂਹ ਨਾਮ ਪਰਮਾਤਮਾ ਦਾ ਬਾਜੇ ਕੂੜ ਦੇ ਇੱਥੇ ਕਈ ਵਜਾ ਗਏ ਨੇ। ਪਰਮਾਤਮਾ ਦੇ ਨਾਮ ਰਹਿਣ ਵਾਲਾ ਨਾਮ ਰਹੇ ਹੋ ਸਾਧੂ ਰਹੇ ਹੋ ਗੋ ਗੋਬਿੰਦ ਕਹੋ ਨਾਨਕ ਜਗਤ ਮੈਂ ਕਿਨ ਜਪਿਓ ਗੁਰਮੰਤ। ਪਰਮਾਤਮਾ ਦਾ ਨਾਮ ਹੀ ਰਹਿਣ ਵਾਲਾ, ਬਾਕੀ ਸਾਰੇ ਝੱਖਾਂ ਹੀ ਹਨ। ਸੋ ਸ਼ਬਦ ਦੀ ਸਮਾਪਤੀ ਹੈ। ਵਿਚਾਰ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਹਨ, ਗੁਰਬਾਣੀ ਅਗਾਧ ਬੋਧ ਹੈ ਜੀ, ਹੁੰਝਾਂ ਭੁੱਲਾਂ ਦੀ ਖਿਮਾ ਕਰਨੀ, ਇੱਥੇ ਹੀ ਸਮਾਪਤੀ ਹੈ। ਧਰਮ ਰਾਏ ਹੈ ਹਰ ਕਾ ਕੀਆ, ਹਰ ਜਨ ਸੇਵਕ ਨੇੜ ਨਾ ਆਵੇ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕੀਤੀ ਚੱਕ ਚੱਕ ਆਵੇ ਜਾਵੇ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ ਜਾਕੇ ਸਦਾ ਵਿਵੇਕ। हे अपरम्पर हर हरे हर विहोवन हार, हे संत है कह सदा संग निधारा आधार। हे ठाकुर हों दासरो मैं निर्गुण गुण नहीं कोय, नानक दीजै नाम दान राखो ही है परोए। आए प्रभु शरणागति कृपा निध दयाल, एक अखर हर मन वसत नानक होत निहाल। वाहिगुरु नाम जहाज है चढ़े सो तरे पार, जो शरदा कर सेव दे गुरपार उतारन हार, जो शरदा कर सेव दे गुरपार उतारन हार।